ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੌਬਰਟ ਪ੍ਰਕਾਸ਼। ਅਧਿਆਏ 9 ਛੁਟਕਾਰਾ ਅਤੇ ਸ਼ਾਸਨ। ਐਸ਼ਲੇ ਦਾ ਦਿਲ ਜਿਵੇਂ ਹੀ ਤੇਜ਼ ਧੜਕਦਾ ਸੀ, ਇੱਕ ਮਜ਼ਬੂਤ ਪਕੜ ਉਸ ਦੇ ਸਾਹ ਨੂੰ ਰੋਕਦੀ ਮਹਿਸੂਸ ਹੁੰਦੀ ਸੀ। ਇੱਕ ਚਰਚ ਸਥਾਪਨ ਸਕੂਲ ਵਿੱਚ ਮੈਨੂੰ ਦੁਸ਼ਟ ਆਤਮਿਆਂ ਤੋਂ ਛੁਟਕਾਰੇ ਬਾਰੇ ਸਿਖਾਉਂਦੇ ਹੋਏ ਕਿ ਉਸ ਦੇ ਡਰ, ਜਿਨ੍ਹਾਂ ਨੂੰ ਮਨੋਵਿਗਿਆਨਿਕ ਦਬਾਅ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ, ਆਤਮਿਕ ਸ਼ਕਤੀਆਂ ਵਜੋਂ ਪਛਾਣੇ ਗਏ। ਉਲਝਣ ਦੀ ਅਸਪਸ਼ਟਤਾ ਵਿੱਚੋਂ ਦੇਖਦੇ ਹੋਏ ਅਤੇ ਆਤਮਿਕ ਉਤਪੀੜਨਾਂ ਨੂੰ ਪਛਾਣਦੇ ਹੋਏ, ਜਿਸ ਨੇ ਉਸ ਦੀ ਸ਼ਾਂਤੀ ਨੂੰ ਤਬਾਹ ਕਰ ਦਿੱਤਾ ਸੀ, ਆਜ਼ਾਦ ਹੋਣ ਲਈ ਉਸ ਦਾ ਹਿਰਦਾ ਉਤਸੁਕ ਸੀ। ਕਲਾਸ ਤੋਂ ਬਾਅਦ ਵਿਅਕਤੀਗਤ ਪ੍ਰਾਰਥਨਾ ਲਈ ਉਹ ਮੇਰੇ ਕੋਲ ਪਹੁੰਚੀ ਅਤੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ। 4 ਪਹਿਲਾਂ ਉਹ ਇੱਕ ਰਿਸ਼ਤੇ ਵਿੱਚ ਸੀ। ਇੱਕ ਅਫਸਰ ਉੱਪਰ ਉਸ ਦੇ ਲੜਕੇ ਮਿੱਤਰ ਨੇ ਹਮ ਬਿਸਤਰ ਹੋਣ ਲਈ ਉਸ ਉੱਪਰ ਦਬਾਅ ਪਾਇਆ ਅਤੇ ਉਸਨੇ ਲੜਕੇ ਨੂੰ ਕੜਾਈ ਨਾਲ ਮਨ੍ਹਾ ਕਰ ਦਿੱਤਾ। ਤਦ ਉਸ ਦੇ ਲੜਕੇ ਮਿੱਤਰ ਨੇ ਧੱਕਾ ਕੀਤਾ, ਪਰ ਵਿਰੋਧ ਕਰਦੇ ਹੋਏ ਉਹ ਉਸ ਸਥਾਨ ਤੋਂ ਭੱਜ ਗਈ। ਰਿਸ਼ਤਾ ਛੇਤੀ ਹੀ ਸਮਾਪਤ ਹੋ ਗਿਆ ਅਤੇ ਹਮ ਬਿਸਤਰੀ ਦੀ ਘਟਨਾ ਨਹੀਂ ਵਾਪਰੀ। ਫਿਰ ਵੀ ਉਸ ਦਿਨ ਤੋਂ ਬਾਅਦ ਉਹ ਰਾਤ ਦੇ ਡਰ ਦਾ ਦੁੱਖ ਭੋਗਣ ਲੱਗੀ। 4 ਤੱਕ ਲਗਭਗ ਹਰ ਰਾਤ ਉਸਨੂੰ ਸੁਪਨਾ ਆਉਂਦਾ ਸੀ ਕਿ ਉਹ ਆਦਮੀਆਂ ਤੋਂ ਭੱਜ ਰਹੀ ਹੈ ਜਿਹੜੇ ਉਸਦਾ ਪਿੱਛਾ ਕਰ ਰਹੇ ਹਨ ਅਤੇ ਨਰਕ ਧਾਰਨਾ ਨਾਲ ਉਸ ਉੱਪਰ ਯੌਨ ਹਮਲੇ ਕਰ ਰਹੇ ਸਨ। ਹਰੇਕ ਭਿਆਨਕ ਸੁਪਨੇ ਕਾਰਨ ਉਹ ਡਰ, ਚਿੰਤਾ ਅਤੇ ਦਬਾਅ ਨਾਲ ਭਰ ਜਾਂਦੀ ਸੀ ਅਤੇ ਅਕਸਰ ਘਬਰਾਹਟ ਵਿੱਚ ਉੱਠ ਬਹਿੰਦੀ ਸੀ। ਐਸ਼ਲੇ ਲਈ ਪ੍ਰਾਰਥਨਾ ਕਰਨ ਵਾਸਤੇ ਮੇਰੀ ਪਤਨੀ ਅਭਿਲਾਸ਼ਾ ਵੀ ਸ਼ਾਮਲ ਹੋ ਗਈ। ਪਵਿੱਤਰ ਆਤਮਾ ਨੂੰ ਸੱਦਾ ਦੇਣ ਤੋਂ ਬਾਅਦ ਅਸੀਂ ਡਰ ਅਤੇ ਕਸ਼ਟ ਦੇਣ ਵਾਲੇ ਦੁਸ਼ਟ ਆਤਮਿਆਂ ਨੂੰ ਸਖਤੀ ਨਾਲ ਝਿੜਕਿਆ। ਇੱਕ ਪੱਛਮੀ ਮਸੀਹ ਹੋਣ ਕਾਰਨ ਦੁਸ਼ਟ ਆਤਮਿਆਂ ਨਾਲ ਉਸਦਾ ਪ੍ਰਤੱਖ ਸਾਹਮਣਾ ਨਹੀਂ ਹੋਇਆ ਸੀ। ਇਸ ਕਾਰਨ ਉਹ ਬੇਚੈਨ ਸੀ ਅਤੇ ਹੁਣ ਵੀ ਸ਼ੱਕ ਵਿੱਚ ਸੀ। ਜਿਵੇਂ ਹੀ ਅਸੀਂ ਉਸ ਉੱਪਰ ਪ੍ਰਾਰਥਨਾ ਕੀਤੀ, ਕੋਈ ਵੀ ਪ੍ਰਤੱਖ ਸ਼ੈਤਾਨੀ ਸ਼ਕਤੀ ਪ੍ਰਗਟ ਨਹੀਂ ਹੋਈ। ਇਸ ਗੱਲ ਕਾਰਨ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਉਹ ਦੁਸ਼ਟ ਆਤਮਿਆਂ ਤੋਂ ਆਜ਼ਾਦ ਹੋ ਚੁੱਕੀ ਹੈ। ਪਰ ਮੈਂ ਉਸ ਨੂੰ ਵਿਸ਼ਵਾਸ ਦਿਵਾਇਆ, ਦੁਸ਼ਟ ਆਤਮਿਆਂ ਨੂੰ ਬਾਹਰ ਨਿਕਲਣ ਲਈ ਕਿਸੇ ਪ੍ਰਗਟਾ ਦੀ ਜ਼ਰੂਰਤ ਨਹੀਂ ਹੁੰਦੀ ਹੈ। ਮਸੀਹ ਯਸੂ ਵਿੱਚ ਆਜ਼ਾਦੀ ਨਾਲ ਆਸ਼ੀਰਵਾਦ ਲੈਣ ਤੋਂ ਬਾਅਦ ਉਹ ਚਲੀ ਗਈ। ਉਸ ਗੱਲ ਤੋਂ ਬਾਅਦ ਐਸ਼ਲੇ ਨੂੰ ਮੈਂ ਕਈ ਵਾਰੀ ਮਿਲਿਆ ਅਤੇ ਕਈ ਪ੍ਰਸ਼ਨ ਪੁੱਛੇ। ਉਸਨੇ ਧੰਨਵਾਦੀ ਅਤੇ ਜੋਸ਼ਪੂਰਨ ਤਰੀਕੇ ਨਾਲ ਗਵਾਹੀ ਦਿੱਤੀ ਕਿ ਉਹ ਰਾਤ ਦੇ ਡਰ ਤੋਂ ਪੂਰੀ ਤਰ੍ਹਾਂ ਆਜ਼ਾਦ ਹੈ। ਜਦ ਤੋਂ ਉਸ ਲਈ ਛੁਟਕਾਰੇ ਦੀ ਪ੍ਰਾਰਥਨਾ ਕੀਤੀ ਗਈ ਸੀ, ਕਈ ਵਰੇ ਬਾਅਦ ਵੀ ਉਹ ਰਾਤ ਦੇ ਖੌਫ ਤੋਂ ਕਦੇ ਨਹੀਂ ਡਰੀ ਅਤੇ ਆਜ਼ਾਦ ਹੀ ਰਹੀ। ਇਸ ਗੱਲ ਨਾਲ ਉਹ ਬਹੁਤ ਹੈਰਾਨ ਹੋਈ, ਕਿਉਂਕਿ ਨਿਰੰਤਰ 4 ਲਗਭਗ ਹਰ ਰਾਤ ਉਸਨੇ ਦੁੱਖ ਭੋਗਿਆ ਸੀ। ਮਸੀਹ ਯੱਸੂ ਨਾਲ ਉਸ ਦਾ ਅਚਾਨਕ ਮਿਲਾਪ, ਜੋ ਕੇਵਲ ਉਸਦਾ ਬਚਾਉਣ ਵਾਲਾ ਹੀ ਨਹੀਂ ਸਗੋਂ ਛੁਡਾਉਣ ਵਾਲਾ ਹੈ, ਉਸ ਨੇ ਵੱਡੇ ਪੱਧਰ ਉੱਤੇ ਉਸਦੇ ਜੀਵਨ ਨੂੰ ਬਦਲ ਦਿੱਤਾ। ਮਸੀਹ ਯੱਸੂ ਨੇ ਆਪਣੇ ਜਾਣ ਤੋਂ ਪਹਿਲਾਂ 2 ਵੱਡੇ ਚਿੰਨ੍ਹ ਦਿਖਾਏ, ਬਿਮਾਰਾਂ ਨੂੰ ਚੰਗਾ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ। ਦੁਸ਼ਟ ਆਤਮਿਆਂ ਨੂੰ ਕੱਢਣਾ ਮਸੀਹ ਯੱਸੂ ਦੇ ਕੰਮਾਂ ਦਾ ਵਰਣਨ ਸੀ। ਲੂਕਾ 13:32, ਵਿਵਸਥਾ ਵਿੱਚ ਗੜਬੜ ਹੋਵੇਗੀ ਜਾਂ ਲੋਕ ਕੀ ਸੋਚਣਗੇ ਦੀ ਪਰਵਾਹ ਕਰੇ ਬਿਨਾਂ ਉਹ ਦੁਸ਼ਟ ਆਤਮਿਆਂ ਨੂੰ ਕੱਢਣ ਤੋਂ ਕਦੇ ਵੀ ਨਹੀਂ ਰੁਕਿਆ। ਇਸ ਪ੍ਰਕਾਰ ਦੀ ਸੇਵਕਾਈ ਨੇ ਭੀੜਾਂ ਵਿੱਚ ਵਧੇਰੇ ਵੰਡ, ਉਲਝਣ ਅਤੇ ਵਾਦ ਵਿਵਾਦ ਲੈ ਆਂਦਾ। ਮਤੀ 9:33-34, 12:22-28, ਲੂਕਾ 8:35-37। ਫਿਰ ਵੀ ਮਸੀਹ ਯੱਸੂ ਨੇ ਲੋਕਾਂ ਦੇ ਅਨੁਮਾਨ ਅਤੇ ਬੋਲਣ ਦੀ ਪਰਵਾਹ ਨਹੀਂ ਕੀਤੀ। ਬੰਧੂਆਂ ਨੂੰ ਛੁਟਕਾਰਾ ਦੇਣਾ ਪਰਮੇਸ਼ਵਰ ਦੇ ਮਹਾਨ ਪਿਆਰ ਅਤੇ ਦਇਆ ਦਾ ਪ੍ਰਗਟੀਕਰਨ ਹੈ ਅਤੇ ਧਰਤੀ ਉੱਪਰ ਉਸ ਦੇ ਆਉਣ ਦਾ ਮੁੱਖ ਕਾਰਨ। ਲੂਕਾ 4:18, ਦੁਸ਼ਟ ਆਤਮਿਆਂ ਨੂੰ ਪਛਾਣਨਾ। ਮਸੀਹ ਯੱਸੂ ਦੇ ਦਿਨਾਂ ਵਿੱਚ ਆਮ ਆਦਮੀ ਸਫਲਤਾਪੂਰਵਕ ਕਿਸੇ ਹੱਦ ਤੀਕਰ ਸ਼ੈਤਾਨੀ ਗਤੀਵਿਧੀਆਂ ਪਛਾਣ ਅਤੇ ਸਮਝ ਲੈਂਦਾ ਸੀ। ਜਿਵੇਂ ਕਿ ਮੈਂ ਪੱਛਮੀ ਅਤੇ ਪੂਰਬੀ ਦੋਨੋਂ ਸੱਭਿਆਚਾਰਾਂ ਵਿੱਚ ਰਿਹਾ ਹਾਂ ਅਤੇ ਸੰਸਾਰ ਭਰ ਵਿੱਚ ਯਾਤਰਾ ਕੀਤੀ ਹੈ, ਮੈਂ ਆਤਮਿਕ ਸੰਸਾਰ ਦੀ ਬੋਧ ਦੇ 2 ਭਾਗੀਕਰਨ ਤੋਂ ਬਹੁਤ ਹੈਰਾਨ ਹਾਂ। ਆਧੁਨਿਕ ਪੂਰਬੀ ਲੋਕ ਮਸੀਹ ਯੱਸੂ ਦੇ ਦਿਨਾਂ ਦੀ ਲੋਕਾਂ ਦੀ ਤਰ੍ਹਾਂ ਹੀ ਆਤਮਿਕ ਖੇਤਰ ਵਿੱਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਨ। ਇਸ ਦੇ ਵਿਰੁੱਧ ਜ਼ਿਆਦਾਤਰ ਪੱਛਮੀ ਲੋਕ ਵੱਡੇ ਪੱਧਰ ਉੱਤੇ ਆਤਮਿਕ ਸੰਸਾਰ ਨੂੰ ਪ੍ਰਵਾਨ ਕਰਨ ਲਈ ਕੋਰੇ ਵਿਰੋਧੀ ਅਤੇ ਅਗਿਆਨੀ ਹਨ। ਦੁਸ਼ਟ ਆਤਮਿਆਂ ਬਾਰੇ ਅਗਿਆਨਤਾ ਆਨੰਦ ਹੈ ਨਹੀਂ ਕਿਹਾ ਜਾ ਸਕਦਾ, ਉਹ ਤੁਹਾਡੀ ਬਰਬਾਦੀ ਲਈ ਤੁਲੇ ਹੋਏ ਹਨ। ਮਸੀਹ ਯੱਸੂ ਦੇ ਦਿਨਾਂ ਦੇ ਲੋਕ ਦੁਸ਼ਟ ਆਤਮਿਆਂ ਨੂੰ ਪਛਾਣਨ ਲਈ ਕਿਵੇਂ ਯੋਗ ਸਨ, ਇਸ ਬਾਰੇ ਵਿਚਾਰੀਏ। ਅਤੇ ਜਾਂ ਸਾਂਝ ਹੋਈ ਅਤੇ ਉਸ ਕੋਲ ਬਹੁਤਿਆਂ ਨੂੰ ਲੈ ਕੇ ਆਏ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਅਤੇ ਉਸਨੇ ਬਚਨ ਨਾਲ ਰੂਹਾਂ ਨੂੰ ਕੱਢ ਦਿੱਤਾ ਅਰ ਸਾਰੇ ਰੋਗੀਆਂ ਨੂੰ ਚੰਗਾ ਕੀਤਾ। ਮਤੀ 8:16, ਉਹਨਾਂ ਲੋਕਾਂ ਦੇ ਜੁੱਤੇ ਪਾ ਕੇ ਆਪਣੇ ਆਪ ਨੂੰ ਤਿਆਰ ਕਰੋ, ਮਸੀਹ ਯੱਸੂ ਤੁਹਾਡੇ ਗੁਆਂਢ, ਪਿੰਡ ਜਾਂ ਨਗਰ ਵਿੱਚ ਆਉਂਦਾ ਹੈ ਅਤੇ ਤੁਸੀਂ ਕਿਸੇ ਨੂੰ ਵੇਖ ਰਹੇ ਹੋ ਜੋ ਦੁਸ਼ਟ ਆਤਮਾ ਦਾ ਸਤਾਇਆ ਹੋਇਆ ਹੈ ਅਤੇ ਮਸੀਹ ਯੱਸੂ ਕੋਲ ਲਿਆਂਦਾ ਜਾ ਰਿਹਾ ਹੈ, ਤੁਸੀਂ ਕਿਸ ਨੂੰ ਚੁਣੋਗੇ? ਸ਼ੈਤਾਨੀ ਗਤੀਵਿਧੀਆਂ ਨੂੰ ਤੁਸੀਂ ਕਿਵੇਂ ਪਛਾਣੋਗੇ? ਬਹੁਤੇਰੇ ਪੱਛਮੀ ਲੋਕਾਂ ਨੂੰ ਇਸ ਦਾ ਥੋੜ੍ਹਾ ਜਿਹਾ ਗਿਆਨ ਵੀ ਨਹੀਂ ਹੈ। ਮਸੀਹ ਯੱਸੂ ਕੋਲ ਲਿਆਂਦੇ ਗਏ ਲੋਕ ਸੱਚਮੁੱਚ ਦੁਸ਼ਟ ਆਤਮਾ ਦੇ ਜਕੜੇ ਹੋਏ ਸਨ। ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿਉਂਕਿ ਮਸੀਹ ਯੱਸੂ ਨੇ ਉਹਨਾਂ ਵਿੱਚੋਂ ਦੁਸ਼ਟ ਆਤਮੇ ਕੱਢੇ। ਮਸੀਹ ਯੱਸੂ ਨੇ ਕਿਹਾ, ਵਧੀਆ ਕੋਸ਼ਿਸ਼ ਹੈ ਪਰੰਤੂ ਤੁਹਾਨੂੰ ਬੁੱਧੀ ਦੀ ਘਾਟ ਹੈ ਅਤੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੁਸ਼ਟ ਆਤਮਿਆਂ ਦੇ ਜਕੜੇ ਹੋਣ ਦਾ ਝੂਠ ਬੋਲ ਕੇ ਲੈ ਆਏ ਹੋ, ਪਰ ਉਹਨਾਂ ਵਿੱਚ ਦੁਸ਼ਟ ਆਤਮਾ ਨਹੀਂ ਹੈ। ਮਿੱਤਰ, ਬੰਧੂਆਂ ਵਿੱਚ ਸੇਵਕਾਈ ਕਰਨ ਦਾ ਪਹਿਲਾ ਚਰਨ ਦੁਸ਼ਟ ਆਤਮਿਆਂ ਨੂੰ ਪਛਾਣਨਾ ਹੈ। ਅਗਰ ਤੁਸੀਂ ਇੱਕ ਪੂਰਬੀ ਹੋ ਤਾਂ ਤੁਸੀਂ ਸਾਡੇ ਮਸੀਹ ਵਿੱਚ ਪੱਛਮੀ ਭੈਣ ਭਰਾਵਾਂ ਤੋਂ ਬਹੁਤ ਕਦਮ ਅੱਗੇ ਹੋ, ਪਰੰਤੂ ਤੁਹਾਨੂੰ ਵੀ ਬਹੁਤ ਵੱਡੀ ਸਮਝ ਦੀ ਜ਼ਰੂਰਤ ਹੈ। ਸਪੱਸ਼ਟ ਗਤੀਵਿਧੀ, ਹੁਣ ਅਸੀਂ ਸਪੱਸ਼ਟ ਅਤੇ ਸੂਖਮ ਸ਼ੈਤਾਨੀ ਗਤੀਵਿਧੀ ਦੀ ਤੁਲਨਾ ਕਰਾਂਗੇ। ਜਿਵੇਂ ਤੁਸੀਂ ਮਰਕੁਸ 1:21-28 ਤੱਕ ਪੜ੍ਹਦੇ ਹੋ, ਸਪੱਸ਼ਟ ਸ਼ੈਤਾਨੀ ਪ੍ਰਗਟੀਕਰਨ ਨੂੰ ਇੱਥੇ ਤੁਸੀਂ ਪਛਾਣ ਸਕਦੇ ਹੋ। ਤਾਂ ਉਹ ਕਫਰਨਹੂਮ ਵਿੱਚ ਵੜੇ, ਅਰ ਸੱਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂ ਜੋ ਉਹ ਗ੍ਰੰਥੀਆਂ ਵਾਂਗੂ ਨਹੀਂ ਪਰ ਅਖਤਿਆਰ ਵਾਲਿਆਂ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। ਅਤੇ ਉਸ ਵੇਲੇ ਉਹਨਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਹਨੂੰ ਭ੍ਰਿਸ਼ਟ ਆਤਮਾ ਚੁੰਬੜਾ ਹੋਇਆ ਸੀ, ਅਤੇ ਇਉਂ ਕਹਿ ਕੇ ਉੱਚੀ ਆਵਾਜ਼ ਨਾਲ ਉਹ ਬੋਲਿਆ, ਹੇ ਯੱਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ, ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ। ਤਾਂ ਯੱਸੂ ਨੇ ਉਹਨਾਂ ਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿਕਲ ਜਾ। ਮਰਕੁਸ 1:21-25 ਤੱਕ। ਸੋ ਉਹ ਭ੍ਰਿਸ਼ਟ ਆਤਮਾ ਉਸ ਨੂੰ ਮਰੋੜ ਕੇ ਉੱਚੀ ਆਵਾਜ਼ ਨਾਲ ਚੀਕਾਂ ਮਾਰਦਾ ਉਸ ਵਿੱਚੋਂ ਨਿਕਲ ਗਿਆ, ਅਤੇ ਉਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ, ਭਾਈ ਇਹ ਕੀ ਹੈ? ਇਹ ਨਵੀਂ ਸਿੱਖਿਆ ਹੈ। ਉਹ ਤਾਂ ਭ੍ਰਿਸ਼ਟ ਆਤਮਿਆਂ ਨੂੰ ਅਖਤਿਆਰ ਨਾਲ ਹੁਕਮ ਕਰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ। ਉਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹਦੀ ਧੁੰਮ ਪੈ ਗਈ। ਮਰਕੁਸ 1:25-28। ਇਹਨਾਂ ਸਪੱਸ਼ਟ ਸ਼ੈਤਾਨੀ ਗਤੀਵਿਧੀਆਂ ਨੂੰ ਜ਼ਿਆਦਾ ਆਤਮਿਕ ਸੂਝ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਅਵਿਸ਼ਵਾਸੀ ਵੀ ਜੋ ਰੱਤੀ ਭਰ ਆਤਮਿਕ ਹੁੰਦਾ ਹੈ ਬਹੁਤੀਆਂ ਸਪੱਸ਼ਟ ਸ਼ੈਤਾਨੀ ਗਤੀਵਿਧੀਆਂ ਨੂੰ ਪਛਾਣ ਸਕਦਾ ਹੈ। ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੈਤਾਨ ਮਨੁੱਖ ਦੇ ਗਲੇ ਦਾ ਇਸਤੇਮਾਲ ਕਰਕੇ ਉਸ ਦੁਆਰਾ ਬੋਲ ਸਕਦਾ ਹੈ। ਮਸੀਹ ਯੱਸੂ ਨੂੰ ਪਛਾਣਨਾ, ਮਸੀਹ ਯੱਸੂ ਦੇ ਆਤਮਿਕ ਅਧਿਕਾਰ ਸਾਹਮਣੇ ਡਰ ਜ਼ਾਹਰ ਕਰਨਾ, ਖੁਦ ਬਾਰੇ ਬਹੁਵਚਨ ਬੋਲਣਾ, ਅਸੀਂ ਸਾਨੂੰ ਬੋਲਦੇ ਹੋਏ ਚੀਕਾਂ ਮਾਰਨਾ ਅਤੇ ਮਨੁੱਖ ਨੂੰ ਮਰੋੜਨਾ ਦੂਸਰੇ ਸਪੱਸ਼ਟ ਪ੍ਰਗਟੀਕਰਨ ਹਨ। ਦੂਸਰੀ ਭਾਸ਼ਾ ਵਿੱਚ ਬੋਲਣਾ, ਜਿਸ ਨੂੰ ਸ਼ੈਤਾਨ ਦਾ ਜਕੜਿਆ ਵਿਅਕਤੀ ਨਹੀਂ ਜਾਣਦਾ। ਅਲੌਕਿਕ ਗਿਆਨ ਅਤੇ ਸਮਰੱਥਾ, ਸ਼ਰਾਪ ਦੇਣਾ ਅਤੇ ਈਸ਼ਵਰ ਨਿੰਦਾ ਕਰਨਾ, ਖੰਘਣਾ ਅਤੇ ਉਲਟੀ ਕਰਨਾ, ਉਤੇਜਕ ਵਰਤਾਓ ਜਿਵੇਂ ਕਿ ਖੁਦ ਨੂੰ ਜਾਂ ਦੂਸਰਿਆਂ ਨੂੰ ਕੁੱਟਣਾ, ਕਿਸੇ ਦੇ ਬਾਲ ਪੁੱਟਣਾ, ਖੜੀਆਂ ਹੋਈਆਂ ਅੱਖਾਂ, ਮੂੰਹ ਨੂੰ ਚੜਾਉਣਾ, ਜਾਨਵਰ ਵਰਗੇ ਕੰਮ ਕਰਨੇ, ਡਰਾਉਣਾ ਅਤੇ ਅਲੌਕਿਕ ਕੰਮ ਜਿਵੇਂ ਕਿ ਹਵਾ ਵਿੱਚ ਕੁੱਦਣਾ ਅਤੇ ਦੀਵਾਰਾਂ ਉੱਪਰ ਚੜ੍ਹਨਾ। ਪੂਰਵੀ ਲੋਕਾਂ ਨੂੰ ਅਜਿਹੇ ਸਪੱਸ਼ਟ ਲੱਛਣਾਂ ਨੂੰ ਸ਼ੈਤਾਨੀ ਕਹਿਣ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ। ਇਸ ਦੇ ਵਿਰੁੱਧ ਪੱਛਮੀ ਲੋਕ ਸ਼ੈਤਾਨੀ ਚਿੰਨ੍ਹਾਂ ਨੂੰ ਹਮੇਸ਼ਾ ਮਨੋਵਿਗਿਆਨਕ ਬਿਮਾਰੀ ਦੱਸ ਕੇ ਮਨੋਵਿਗਿਆਨਕ ਬਹਾਨਾ ਬਣਾਉਂਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਸਪੱਸ਼ਟ ਲੱਛਣ ਆਮ ਤੌਰ ਉੱਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਜਿਵੇਂ ਕਿ ਅਫਰੀਕਾ, ਭਾਰਤ ਅਤੇ ਕਬੀਲੇ ਖੇਤਰਾਂ ਵਿੱਚ ਹੁੰਦੇ ਹਨ। ਪੱਛਮੀ ਲੋਕ ਅਜਿਹੇ ਲੱਛਣਾਂ ਨੂੰ ਅਲੌਕਿਕ ਮੰਨਦੇ ਹਨ ਜਾਂ ਨਹੀਂ ਮੰਨਦੇ ਹਨ ਕਿ ਪੱਛਮੀ ਦੇਸ਼ਾਂ ਵਿੱਚ ਬਹੁਤੇ ਦੁਸ਼ਟ ਆਤਮੇ ਨਹੀਂ ਰਹਿੰਦੇ। ਇੱਕ ਦਹਾਕੇ ਦੇ ਤਜ਼ਰਬੇ ਤੋਂ ਪ੍ਰਾਪਤ ਸੂਝ ਦੀਆਂ ਗੱਲਾਂ ਦੱਸਣ ਲਈ ਮੈਨੂੰ ਇਜਾਜ਼ਤ ਦਿਓ। ਜਿਹੜੇ ਦੁਸ਼ਟ ਆਤਮੇ ਜ਼ਿਆਦਾ ਨਿਡਰਤਾ ਦਿਖਾਉਂਦੇ ਹਨ ਅਤੇ ਪ੍ਰਗਟੀਕਰਨ ਕਰਦੇ ਹਨ, ਲਗਭਗ 95% ਮੂਰਤੀ ਪੂਜਾ ਅਤੇ ਜਾਦੂ ਟੂਣੇ ਤੋਂ ਆਉਂਦੇ ਹਨ। ਜਦੋਂ ਵੀ ਤੁਸੀਂ ਅਜਿਹੇ ਪ੍ਰਗਟੀਕਰਨ ਨੂੰ ਦੇਖਦੇ ਹੋ ਤਾਂ ਤੁਸੀਂ ਪੱਕੇ ਤੌਰ ਉੱਤੇ ਸਮਝ ਸਕਦੇ ਹੋ ਕਿ ਇਹ ਦੁਸ਼ਟ ਆਤਮਾ ਮੂਰਤੀ ਪੂਜਾ ਅਤੇ ਜਾਦੂ ਟੂਣੇ ਤੋਂ ਹੈ, ਕਿਉਂਕਿ ਬਹੁਤੇ ਪੱਛਮੀ ਲੋਕ ਇਹਨਾਂ ਪਾਪਾਂ ਵਿੱਚ ਭਾਗ ਨਹੀਂ ਲੈਂਦੇ। ਅਸੀਂ ਇਸ ਤਰ੍ਹਾਂ ਦੇ ਲੱਛਣ ਜਾਂ ਪ੍ਰਗਟੀਕਰਨ ਪੱਛਮੀ ਦੇਸ਼ਾਂ ਵਿੱਚ ਨਾਮ ਮਾਤਰ ਦੇਖਦੇ ਹਾਂ। ਭਾਰਤ ਦਿੱਲੀ ਵਿੱਚ ਜਦੋਂ ਮੈਂ ਆਗੂਆਂ ਅਤੇ ਵਿਸ਼ਵਾਸੀਆਂ ਨੂੰ ਸਮਰੱਥਾ ਦੀ ਖੁਸ਼ਖਬਰੀ ਦੀ ਟ੍ਰੇਨਿੰਗ ਦੇ ਰਿਹਾ ਸੀ, ਇੱਕ ਔਰਤ ਮੇਰੇ ਕੋਲ ਆਈ ਅਤੇ ਮੈਨੂੰ ਪੁੱਛਿਆ ਕਿ ਮੈਂ ਉਸ ਦੀ ਨੌਕਰਾਣੀ ਦੇਵਕੀ ਲਈ ਪ੍ਰਾਰਥਨਾ ਕਰ ਸਕਦਾ ਹਾਂ। ਉਸਨੇ ਦੱਸਿਆ, ਮੇਰੀ ਨੌਕਰਾਣੀ ਨੇੜੇ ਦੇ ਪਿੰਡ ਵਿੱਚ ਹੈ ਜਿਸ ਪਿੰਡ ਨੂੰ ਜਾਦੂ ਟੂਣੇ ਕਰਕੇ ਜਾਣਿਆ ਜਾਂਦਾ ਹੈ। ਉਸ ਦੇ ਪਰਿਵਾਰ ਦਾ ਹਰ ਮੈਂਬਰ ਜਾਦੂ ਟੂਣੇ ਵਿੱਚ ਸ਼ਾਮਲ ਸੀ। ਹੁਣ ਉਹ ਮਸੀਹ ਯੱਸੂ ਦੀ ਵਿਸ਼ਵਾਸੀ ਹੈ ਪਰ ਅਕਸਰ ਦੁਸ਼ਟ ਆਤਮਿਆਂ ਤੋਂ ਦੁੱਖ ਭੋਗਦੀ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਦੁਸ਼ਟ ਆਤਮੇ ਉਸ ਕੋਲ ਰਾਤ ਨੂੰ ਆਉਂਦੇ ਹਨ, ਦਬਾਉਂਦੇ ਹਨ ਅਤੇ ਸਾਹ ਰੋਕਦੇ ਹਨ। ਦੇਵਕੀ ਦੀ ਸਹਿਮਤੀ ਨਾਲ ਮੈਂ ਦੇਵਕੀ ਨੂੰ ਸੱਦਾ ਦਿੱਤਾ ਅਤੇ ਹਾਜ਼ਰ ਲੋਕਾਂ ਦੇ ਸਾਹਮਣੇ ਉਸ ਨੂੰ ਥੱਲੇ ਬਿਠਾਇਆ। ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਮੈਂ ਜਾਦੂ ਟੂਣੇ ਦੀਆਂ ਦੁਸ਼ਟ ਸ਼ਕਤੀਆਂ ਨੂੰ ਉਸ ਵਿੱਚੋਂ ਨਿਕਲਣ ਦਾ ਹੁਕਮ ਦਿੱਤਾ। ਉਸ ਦਾ ਚਿਹਰਾ ਟੇਢਾ ਹੋ ਗਿਆ, ਦੁਸ਼ਟ ਸ਼ਕਤੀਆਂ ਦਾ ਪ੍ਰਭਾਵ ਪ੍ਰਤੱਖ ਸੀ। 10 ਮਿੰਟ ਦੀ ਪ੍ਰਾਰਥਨਾ ਵਿੱਚ ਹੀ ਉਹ ਪੂਰੀ ਤਰ੍ਹਾਂ ਆਜ਼ਾਦ ਹੋ ਗਈ। ਮਿੱਤਰੋ, ਪਾਪਾਂ ਤੋਂ ਮਾਫ਼ੀ ਦੀ ਇਹ ਪਹਿਲੀ ਗੱਲ ਹੈ ਅਤੇ ਦੂਸਰੀ ਗੱਲ ਗੁਲਾਮੀ ਤੋਂ ਛੁੱਟਣਾ ਹੈ। ਮਸੀਹ ਯਸੂ ਦੋਵੇਂ ਬਰਕਤਾਂ ਸਾਨੂੰ ਦਿੰਦੇ ਹਨ। ਸੂਖਮ ਗਤੀਵਿਧੀ, ਜ਼ਿਆਦਾਤਰ ਸ਼ੈਤਾਨੀ ਗਤੀਵਿਧੀ ਸਪੱਸ਼ਟ ਨਹੀਂ ਹੁੰਦੀ। ਸਾਡੀਆਂ ਇੰਦਰੀਆਂ ਨੂੰ ਸੂਝ ਦੀ ਟ੍ਰੇਨਿੰਗ ਤੋਂ ਬਿਨਾਂ, ਇਬਰਾਨੀਆਂ 5:14 ਜਾਂ ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾਂ ਸੂਖਮ ਗਤੀਵਿਧੀ ਨੂੰ ਪੱਕੇ ਤੌਰ ਉੱਤੇ ਪਛਾਣਨਾ ਲਗਭਗ ਅਸੰਭਵ ਹੈ। ਆਪਣੇ ਦੇਸ਼ ਵਿੱਚ ਵੱਡੇ ਦੀ ਉਮਰ ਵਿੱਚ ਮੈਂ ਅਤੇ ਮੇਰੀ ਭੈਣ ਘਰ ਦੇ ਨੇੜੇ ਦੇ ਜੰਗਲ ਵਿੱਚ ਖੇਡਦੇ ਹੁੰਦੇ ਸੀ। ਕਈ ਘੰਟੇ ਖੇਡਣ ਦੇ ਦੌਰਾਨ ਅਸੀਂ 1 ਜਾਂ 2 ਸੱਪ ਵੇਖ ਹੀ ਲੈਂਦੇ ਸੀ। ਫਿਰ ਵੀ ਨਜ਼ਦੀਕ ਭਾਵੇਂ ਕਿੰਨੇ ਵੀ ਸੱਪ ਕਿਉਂ ਨਾ ਹੋਣ, ਅਸੀਂ ਨਹੀਂ ਦੇਖ ਸਕਦੇ ਸੀ। ਮੈਂ ਸੱਚ ਮੰਨਦਾ ਹਾਂ ਕਿ ਹਰੇਕ ਸੱਪ ਜੋ ਅਸੀਂ ਦੇਖਿਆ, ਉਹਨਾਂ ਤੋਂ ਬਿਨਾਂ ਸੈਂਕੜੇ ਸੱਪ ਸਨ ਜਿਨ੍ਹਾਂ ਨੂੰ ਅਸੀਂ ਨਹੀਂ ਸੀ ਦੇਖਿਆ। ਉਹਨਾਂ ਵਿੱਚੋਂ ਕੁਝ ਉੱਚੇ ਘਾਹ ਵਿੱਚ, ਦੂਸਰੇ ਚਟਾਨਾਂ ਹੇਠ, ਇੱਥੋਂ ਤੱਕ ਕਿ ਜ਼ਮੀਨਾਂ ਹੇਠ ਵੀ ਲੁਕੇ ਹੁੰਦੇ ਸਨ। ਜਦੋਂ ਵੀ ਅਸੀਂ ਦੁਸ਼ਟ ਆਤਮਿਆਂ ਦੀਆਂ ਸ਼ਕਤੀਆਂ ਦਾ ਸਪੱਸ਼ਟ ਅਤੇ ਪ੍ਰਤੱਖ ਪ੍ਰਗਟਾ ਪਛਾਣਦੇ ਹਾਂ, ਸੈਂਕੜੇ ਸੂਖਮ ਲੁਕੇ ਹੋਏ ਦੁਸ਼ਟ ਆਤਮਿਆਂ ਦੇ ਕੰਮਾਂ ਨੂੰ ਪਛਾਣਨ ਵਿੱਚ ਅਸੀਂ ਅਸਫਲ ਹੋ ਜਾਂਦੇ ਹਾਂ। ਭਾਵੇਂ ਪੂਰਬੀ ਲੋਕ ਸ਼ੈਤਾਨ ਦੇ ਸਪੱਸ਼ਟ ਕੰਮਾਂ ਨੂੰ ਸਹਿਜਤਾ ਨਾਲ ਪਛਾਣ ਲੈਂਦੇ ਹਨ, ਪਰ ਹਾਲੇ ਵੀ ਬਥੇਰੇ ਸ਼ੈਤਾਨ ਦੇ ਸੂਖਮ ਕੰਮਾਂ ਤੋਂ ਅਣਜਾਣ ਹਨ। ਤੁਹਾਡੀਆਂ ਅੱਖਾਂ ਖੋਲ੍ਹਣ ਲਈ ਮੈਨੂੰ ਇਜਾਜ਼ਤ ਦਿਓ। ਹੇਠ ਲਿਖੀਆਂ ਆਇਤਾਂ ਵਿੱਚ ਮਸੀਹ ਯਸੂ ਆਪਣੇ ਚੇਲਿਆਂ ਨਾਲ ਪੈਦਲ ਜਾ ਰਿਹਾ ਸੀ ਅਤੇ ਉਸਨੇ ਪ੍ਰਸ਼ਨ ਪੁੱਛਣੇ ਸ਼ੁਰੂ ਕੀਤੇ। ਯਸੂ ਨੇ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਉਹ ਬੋਲੇ, ਕਈ ਤਾਂ ਯੋਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਅਤੇ ਕਈ ਜਰਮੀਆਂ ਜਾਂ ਨਬੀਆਂ ਵਿੱਚੋਂ ਕੋਈ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ। ਯਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰਜੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਮੱਤੀ 16:13-17। ਆਪਣੇ ਚੇਲਿਆਂ ਨੂੰ ਪੁੱਛਦੇ ਹੋਏ ਕਿ ਉਹ ਉਸ ਬਾਰੇ ਕੀ ਸੋਚਦੇ ਹਨ, ਪਤਰਸ ਨੂੰ ਮਸੀਹ ਯਸੂ ਦੀ ਪਛਾਣ ਦੇ ਸੰਬੰਧ ਵਿੱਚ ਸਵਰਗੀ ਪਿਤਾ ਵੱਲੋਂ ਬੁੱਧ ਦੇ ਵਚਨ ਦਾ ਸਿੱਧਾ ਪ੍ਰਕਾਸ਼ਨ ਪ੍ਰਾਪਤ ਹੋਇਆ। ਜਿਵੇਂ ਹੀ ਪਤਰਸ ਸਵਰਗੀ ਸੂਝ ਨਾਲ ਉੱਤਰ ਦਿੰਦਾ ਹੈ, ਮਸੀਹ ਯਸੂ ਤੁਰੰਤ ਉਸ ਦੀ ਗੱਲ ਨੂੰ ਪਰਮੇਸ਼ਵਰ ਵੱਲੋਂ ਉੱਤਰ ਦੇ ਰੂਪ ਵਿੱਚ ਦਿੱਤੇ ਪ੍ਰਕਾਸ਼ ਨੂੰ ਪੱਕਾ ਕਰਦਾ ਹੈ। ਬਿਨਾਂ ਸ਼ੱਕ ਤੋਂ ਇਸ ਗੱਲ ਨੇ ਉਸ ਦੇ ਮੁਕਾਬਲੇ ਦੇ ਸਿਖਰ ਨੂੰ ਸਮਰਥਨ ਦਿੱਤਾ ਅਤੇ 12 ਚੇਲਿਆਂ ਵਿੱਚ ਉਸ ਦੇ ਰੁਤਬੇ ਨੂੰ ਵਧਾਇਆ। ਯਾਦ ਰੱਖੋ, ਉਹ 12 ਹੀ ਆਪਣੇ ਆਪ ਦਾ ਅਧਿਕਾਰ ਜਿਤਾਉਂਦੇ ਸਨ ਅਤੇ ਖੁਦ ਨੂੰ ਮਹਾਨ ਦੱਸਣ ਲਈ ਬਹਿਸ ਕਰਦੇ ਸਨ। ਮਰਕੁਸ 9:33-34। ਕੁਝ ਮਿੰਟਾਂ ਬਾਅਦ ਮਸੀਹ ਯਸੂ ਨੇ ਆਪਣੇ ਆਉਣ ਵਾਲੇ ਕਸ਼ਟਾਂ ਦੀ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਭਵਿੱਖਬਾਣੀ ਕਰਨੀ ਸ਼ੁਰੂ ਕੀਤੀ। ਅਚਾਨਕ ਪਤਰਸ ਦੇ ਸੁਭਾਅ ਵਿੱਚ ਪ੍ਰਤੱਖ ਤਬਦੀਲੀ ਆਈ। ਆਓ ਅਸੀਂ ਪੜ੍ਹਦੇ ਹਾਂ, ਉਸ ਸਮੇਂ ਤੋਂ ਯਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ, ਭਾਈ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਯਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ 3ਵੇਂ ਦਿਨ ਜੀ ਉੱਠਾਂ। ਤਦ ਪਤਰਸ ਉਹਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨੂੰ ਕਿਹਾ, ਪ੍ਰਭੂ ਜੀ, ਪਰਮੇਸ਼ਵਰ ਇਹ ਨਾ ਕਰੇ, ਤੇਰੇ ਲਈ ਇਹ ਕਦੇ ਨਾ ਹੋਵੇਗਾ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ, ਮੈਥੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ, ਕਿਉਂ ਜੋ ਤੂੰ ਪਰਮੇਸ਼ਵਰ ਦੀਆਂ ਨਹੀਂ ਪਰ ਮਨੁੱਖ ਦੀਆਂ ਗੱਲਾਂ ਉੱਤੇ ਧਿਆਨ ਕਰਦਾ ਹੈ। ਮੱਤੀ 16:21-23। ਇਸ ਤੋਂ ਪਹਿਲਾਂ ਕਦੇ ਵੀ ਅਸੀਂ ਪਤਰਸ ਨੂੰ ਮਸੀਹ ਯਸੂ ਨੂੰ ਇੱਕ ਪਾਸੇ ਲਿਜਾ ਕੇ ਟੋਕਦੇ ਹੋਏ ਅਤੇ ਉਸਨੂੰ ਝਿੜਕਦੇ ਹੋਏ ਨਹੀਂ ਦੇਖਦੇ। ਝਿੜਕਣਾ ਸ਼ਬਦ ਯੂਨਾਨੀ ਵਿੱਚ ਐਪਟੀਮਾਓ ਹੈ, ਜਿਸ ਦਾ ਅਰਥ ਹੈ ਤਾੜਨਾ, ਗੰਭੀਰ ਨਿੰਦਿਆ, ਚੇਤਾਵਨੀ ਅਤੇ ਨਸੀਹਤ, ਬਹੁਤ ਵੱਡਾ ਦੋਸ਼ ਲਗਾਉਣਾ। ਪਤਰਸ ਨੇ ਖੁਦ ਨੂੰ ਆਪਣੇ ਸਵਾਮੀ ਅਤੇ ਉਸਤਾਦ ਦੇ ਉੱਪਰ ਹੋਣ ਦਾ ਦਾਅਵਾ ਕੀਤਾ, ਉਸ ਦੇ ਵਚਨਾਂ ਨੂੰ ਚੁਣੌਤੀ ਦਿੱਤੀ ਅਤੇ ਉਸ ਦੀ ਇੱਛਾ ਦਾ ਵਿਰੋਧ ਕੀਤਾ। ਪਤਰਸ ਨੇ ਅਜਿਹਾ ਕਿਉਂ ਕੀਤਾ? ਕੀ ਮੈਂ ਸੁਝਾਅ ਦੇ ਸਕਦਾ ਹਾਂ ਕਿ ਪਤਰਸ ਨੇ ਦੂਸਰੀ ਆਤਮਾ ਨੂੰ ਸੁਣਨਾ ਅਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ, ਪਵਿੱਤਰ ਆਤਮਾ ਨੂੰ ਨਹੀਂ? ਪਰੰਤੂ ਅੰਧਕਾਰ ਦੀ ਧੋਖਾ ਦੇਣ ਵਾਲੀ ਆਤਮਾ ਨੇ ਉਸ ਨੂੰ ਧੋਖਾ ਦਿੱਤਾ ਸੀ। ਸ਼ਾਇਦ ਕੁਝ ਮਿੰਟ ਪਹਿਲਾਂ ਪਿਤਾ ਦੀ ਆਵਾਜ਼ ਸੁਣਨ ਨੇ ਉਸ ਦੀ ਸਮਝ ਦੀ ਸੁਰੱਖਿਆ ਕੀਤੀ ਸੀ। ਸ਼ੈਤਾਨ ਬਹੁਤ ਧੋਖੇਬਾਜ਼ ਹੈ, ਅਕਸਰ ਆਪਣੇ ਆਪ ਨੂੰ ਜੋਤੀ ਦੇ ਸਵਰਗਦੂਤ ਦੇ ਰੂਪ ਵਿੱਚ ਦਿਖਾਉਂਦਾ ਹੈ। ਦੂਜਾ ਕੁਰੰਥੀਆਂ 11:14। ਪਤਰਸ ਵੱਲ ਮੁੜਦੇ ਹੋਏ ਮਸੀਹ ਯੱਸੂ ਉੱਤਰ ਦਿੰਦਾ ਹੈ ਅਤੇ ਸਿੱਧੇ ਰੂਪ ਵਿੱਚ ਬੋਲਦੇ ਹੋਏ ਉਸ ਨੂੰ ਕਹਿੰਦਾ ਹੈ, ਹੇ ਸ਼ੈਤਾਨ, ਮੈਥੋਂ ਪਿੱਛੇ ਹਟ। ਇਸ ਗੱਲ ਨੂੰ ਪੱਕਾ ਕਰੋ ਕਿ ਅਸੀਂ ਮਸੀਹ ਯੱਸੂ ਦੇ ਬੋਲਣ ਨੂੰ ਗਲਤ ਨਹੀਂ ਸਮਝਾਂਗੇ। ਸਟਾਨਸ਼ ਸ਼ੈਤਾਨ ਅਤੇ ਹੁਪੈਗੋ ਦੂਰ ਹੋ ਜਾ, ਚਲਾ ਜਾ, ਉਹ ਯੂਨਾਨੀ ਸ਼ਬਦ ਹਨ ਜਿਹੜੇ ਮਸੀਹ ਯੱਸੂ ਨੇ ਜੰਗਲ ਵਿੱਚ ਸ਼ੈਤਾਨ ਨੂੰ ਝਿੜਕਦੇ ਹੋਏ ਅਤੇ ਹੁਕਮ ਦਿੰਦੇ ਹੋਏ ਵਰਤੇ ਸਨ। ਤਦੋਂ ਯੱਸੂ ਨੇ ਉਸ ਨੂੰ ਕਿਹਾ, ਹੇ ਸ਼ੈਤਾਨ, ਚਲਿਆ ਜਾ, ਕਿਉਂ ਜੋ ਲਿਖਿਆ ਹੈ, ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਮੱਤੀ 4:10। ਸਾਰ ਹੈ, ਮਸੀਹ ਯੱਸੂ ਨੇ ਪਤਰਸ ਵਿੱਚੋਂ ਸ਼ੈਤਾਨ ਨੂੰ ਕੱਢਿਆ, ਕਿਉਂਕਿ ਸ਼ੈਤਾਨ ਪਤਰਸ ਦੇ ਵਿਚਾਰਾਂ ਅਤੇ ਭਾਵਨਾਵਾਂ ਦੇ ਅੰਦਰ ਆ ਗਿਆ ਸੀ ਅਤੇ ਉਸ ਦੀ ਇੱਛਾ ਨੂੰ ਰੋਕਦੇ ਹੋਏ ਉਸ ਨੂੰ ਪ੍ਰਭਾਵਿਤ ਕਰ ਰਿਹਾ ਸੀ। ਕੀ ਉੱਥੇ ਸ਼ੈਤਾਨ ਦਾ ਸਪਸ਼ਟ ਪ੍ਰਗਟਾ ਸੀ, ਜਿਵੇਂ ਕਿ ਗੜਬੜ, ਚੀਕਾ ਮਾਰਨਾ, ਬੁਰੇ ਤਰੀਕੇ ਨਾਲ ਹਿੱਲਣਾ ਆਦਿ? ਬਿਲਕੁਲ ਨਹੀਂ। ਪਤਰਸ ਖੁਦ ਵਿਚਾਰਾਂ, ਭਾਵਨਾਵਾਂ ਅਤੇ ਇੱਛਾਵਾਂ ਨੂੰ, ਜਿਨ੍ਹਾਂ ਨੇ ਉਸ ਨੂੰ ਬੋਲਣ ਅਤੇ ਅਜਿਹਾ ਕੰਮ ਕਰਨ ਲਈ ਮਜਬੂਰ ਕੀਤਾ ਸੀ, ਪਛਾਣਨ ਦੇ ਅਯੋਗ ਸੀ। ਜਦ ਪਤਰਸ ਵਿੱਚੋਂ ਸ਼ੈਤਾਨ ਨੂੰ ਕੱਢਿਆ ਗਿਆ, ਕੀ ਉਸਦੇ ਮੂੰਹ ਵਿੱਚੋਂ ਝਾਗਾ ਰਹੀ ਸੀ ਅਤੇ ਜ਼ਮੀਨ ਉੱਤੇ ਡਿੱਗ ਕੇ ਪਾਣੀ ਤੋਂ ਬਾਹਰ ਮੱਛੀ ਵਾਂਗੂ ਤੜਪ ਰਿਹਾ ਸੀ? ਬਿਲਕੁਲ ਵੀ ਨਹੀਂ। ਪਤਰਸ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਸ਼ੈਤਾਨ ਨੇ ਉਸ ਉੱਪਰ ਕਦ ਕਬਜ਼ਾ ਕਰ ਲਿਆ। ਜਦੋਂ ਮਸੀਹ ਯੱਸੂ ਨੇ ਦੁਸ਼ਟ ਆਤਮਿਆਂ ਨੂੰ ਕੱਢਿਆ, ਪਤਰਸ ਨੂੰ ਕਿਸੇ ਪ੍ਰਕਾਰ ਦਾ ਅਜੀਬ ਲੱਛਣ ਨਹੀਂ ਹੋਇਆ, ਪਰੰਤੂ ਉਹ ਆਜ਼ਾਦ ਹੋ ਗਿਆ ਸੀ। ਸੂਖਮ ਸ਼ੈਤਾਨੀ ਗਤੀਵਿਧੀਆਂ ਨੂੰ ਪਛਾਣਨ ਵਿੱਚ ਸਮੱਸਿਆ ਹੈ ਕਿ ਦੁਸ਼ਟ ਸ਼ਕਤੀਆਂ ਹੀ ਸ਼ੈਤਾਨੀ ਗਤੀਵਿਧੀਆਂ ਦਾ ਸਰੋਤ ਨਹੀਂ ਹੁੰਦੀਆਂ। ਪਾਪ ਭਰੀ ਮਾਨਵਤਾ ਡਿੱਗ ਪਈ ਹੈ ਅਤੇ ਸ਼ੈਤਾਨੀ ਸੁਭਾਅ ਨਾਲ ਜਕੜੀ ਹੋਈ ਹੈ, ਜੋ ਦੁਸ਼ਟ ਆਤਮਿਆਂ ਦੀ ਸਹਾਇਤਾ ਤੋਂ ਬਿਨਾਂ ਹੀ ਪਾਪ ਕਰ ਸਕਦੀ ਹੈ। ਦੂਸਰਾ ਸੰਸਾਰ ਦਾ ਬਤੀਰਾ ਭ੍ਰਸ਼ਟ ਸੱਭਿਆਚਾਰ ਹੈ, ਜੋ ਦੁਸ਼ਟਤਾ ਅਤੇ ਸਵਾਰਥ ਵੱਲ ਝੁਕਿਆ ਹੋਇਆ ਹੈ। ਫਿਰ ਵੀ ਝੂਠ ਦੇ ਪਿਤਾ ਸ਼ੈਤਾਨ ਵੱਲੋਂ ਆਉਂਦੇ ਹਨ ਅਤੇ ਸੰਸਾਰ ਦਾ ਵਤੀਰਾ ਉਸਦੀ ਜੰਗੀਰ ਅਤੇ ਉਤਪਾਦ ਹੈ। 1 ਯੋਹੰਨਾ 5:19। ਭਾਵੇਂ ਸਾਡੇ ਵਿੱਚ ਆਜ਼ਾਦੀ ਨਾਲ ਸ਼ੈਤਾਨੀ ਪਾਪ ਦੀ ਯੋਗਤਾ ਹੈ, ਅਸੀਂ ਇਸ ਡਿੱਗੇ ਹੋਏ ਸੰਸਾਰ ਨੂੰ ਉਹਨਾਂ ਦੇ ਪ੍ਰਭਾਵ ਤੋਂ ਵੱਖ ਨਹੀਂ ਕਰ ਸਕਦੇ। ਪੱਛਮੀ ਮਸੀਹੀ ਲੋਕ ਦੁਸ਼ਟ ਆਤਮਿਆਂ ਦੀ ਅਸਲੀਅਤ ਨੂੰ ਖਾਰਜ ਕਰਦੇ ਹਨ ਅਤੇ ਗਲਾਤੀਆਂ 5 ਦਾ ਜ਼ਿਕਰ ਕਰਦੇ ਹੋਏ ਸਰੀਰਕਤਾ ਨੂੰ ਪਾਪ ਹੋਣ ਵਾਸਤੇ ਦੋਸ਼ੀ ਠਹਿਰਾਉਂਦੇ ਹਨ। ਹੁਣ ਸਰੀਰ ਦੇ ਕੰਮ ਦਾ ਪ੍ਰਗਟ ਹਨ ਉਹ ਇਹ ਹਨ, ਹਰਾਮਕਾਰੀ, ਗੰਦਮੰਦ, ਲੁੱਚਪਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿੱਦਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਮੈਂ ਅੱਗੇ ਆਖਿਆ ਸੀ, ਭਾਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਸਰੀਰ ਦੇ ਕੰਮ ਯੂਨਾਨੀ ਭਾਸ਼ਾ ਵਿੱਚ ਸਾਰਕਸ। ਗਲਾਤੀਆਂ 5:19-21 ਵਿਆਖਿਆ ਅਤੇ ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਜਿਵੇਂ ਕਿ ਤੁਸੀਂ ਇਹ ਸੂਚੀ ਵਿੱਚ ਪੜ੍ਹਦੇ ਹੋ ਕਿ ਤੁਸੀਂ ਸ਼ੈਤਾਨੀ ਬੁੱਧੀ ਨੂੰ ਪ੍ਰਾਪਤ ਕਰਨ ਲਈ ਕੀਤੇ ਹੋਏ ਨਿਡਰਤਾ ਵਾਲੇ ਪਾਪਾਂ ਤੋਂ ਹੋ, ਜਿਵੇਂ ਕਿ ਮੂਰਤੀ ਪੂਜਾ ਅਤੇ ਜਾਦੂ ਟੂਣਾ, ਕੇਵਲ ਭੌਤਿਕ ਸਰੀਰ ਹੀ ਇਹਨਾਂ ਪਾਪਾਂ ਨੂੰ ਕਰਨ ਦੇ ਯੋਗ ਨਹੀਂ ਹੁੰਦਾ, ਉਹਨਾਂ ਨੂੰ ਕਰਨ ਲਈ ਸ਼ੈਤਾਨੀ ਪ੍ਰਭਾਵ ਦੀ ਜ਼ਰੂਰਤ ਹੁੰਦੀ ਹੈ। ਕਿ ਪਾਪ ਕੇਵਲ ਭੌਤਿਕ ਸਰੀਰ ਦੁਆਰਾ ਹੀ ਕੀਤੇ ਜਾਂਦੇ ਹਨ ਜਾਂ ਦੁਸ਼ਟ ਆਤਮਿਆਂ ਦੁਆਰਾ? ਪਰ ਸਰੀਰ ਪ੍ਰਭਾਵਿਤ ਹੁੰਦਾ ਹੈ। ਕੀ ਸਾਡੀ ਲੜਾਈ ਸੱਚਮੁੱਚ ਸਰੀਰਕਤਾ ਦੇ ਵਿਰੁੱਧ ਹੈ? ਆਓ ਅਸੀਂ ਇਹਨਾਂ ਦਾ ਉੱਤਰ ਹੇਠ ਲਿਖੇ ਵਚਨਾਂ ਨੂੰ ਪੜ੍ਹਦੇ ਹੋਏ ਦੇਈਏ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦਾ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਸਰੀਰ ਯੂਨਾਨੀ ਭਾਸ਼ਾ ਵਿੱਚ ਸਾਰਕਸ। ਅਫ਼ਸੀਆਂ 6:12 ਵਿਆਖਿਆ ਅਤੇ ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਰਸੂਲ ਪੌਲੁਸ ਅੰਤਰ ਸੂਝ ਦਿੰਦਾ ਹੈ ਕਿ ਵਿਸ਼ਵਾਸੀ ਦੀ ਲੜਾਈ ਮਨੁੱਖੀ ਸੁਭਾਅ ਨਾਲ ਨਹੀਂ ਹੈ, ਕਿਉਂਕਿ ਪੁਰਾਣਾ ਸੁਭਾਅ ਮਸੀਹ ਯੱਸੂ ਨਾਲ ਸੂਲੀ ਚੜਾਇਆ ਜਾ ਚੁੱਕਿਆ ਹੈ ਅਤੇ ਮਾਰਿਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ। ਰੋਮੀਆਂ 6:6-7, 11-18। ਵਿਸ਼ਵਾਸੀ ਹੁੰਦੇ ਹੋਏ ਅਸੀਂ ਡਿੱਗੇ ਹੋਏ ਸੁਭਾਅ ਨਾਲ ਸੰਘਰਸ਼ ਨਹੀਂ ਕਰਦੇ, ਕਿਉਂਕਿ ਅਸੀਂ ਮਸੀਹ ਯੱਸੂ ਵਿੱਚ ਨਵੀਂ ਸ੍ਰਿਸ਼ਟੀ ਹਾਂ। 2 ਕੁਰੰਥੀਆਂ 5:17। ਸਾਡਾ ਸੰਘਰਸ਼ ਸ਼ੈਤਾਨੀ ਸ਼ਕਤੀਆਂ ਦੇ ਵਿਰੁੱਧ ਹੈ ਜੋ ਸਰੀਰਕਤਾ ਸਾਰਕਸ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਸਰੀਰਕਤਾ ਦੁਆਰਾ ਕੰਮ ਕਰਨਾ ਲੋਚਦੀਆਂ ਹਨ। ਤੁਸੀਂ ਖੁਦ ਦੇ ਦੁਸ਼ਮਣ ਨਹੀਂ ਹੋ, ਤੁਹਾਡਾ ਸਰੀਰ ਤੁਹਾਡਾ ਦੁਸ਼ਮਣ ਨਹੀਂ ਹੈ। ਵਿਸ਼ਵਾਸੀ ਹੁੰਦੇ ਹੋਏ ਹਮੇਸ਼ਾ ਦੀ ਆਜ਼ਾਦੀ ਲਈ ਸਾਨੂੰ ਆਪਣੇ ਮਨਾਂ ਨੂੰ ਨਵੀਨੀਕਰਨ ਰੋਮੀਆਂ 12:2 ਅਤੇ ਸ਼ੈਤਾਨ ਦਾ ਸਾਹਮਣਾ ਕਰਨ ਯਕੂਬ 4:7 ਦੀ ਜ਼ਰੂਰਤ ਹੈ। 3 ਉਪਯੋਗੀ ਪ੍ਰਸ਼ਨ। ਇਸ ਤਰ੍ਹਾਂ ਅਸੀਂ ਕਿਵੇਂ ਸ਼ੈਤਾਨ ਦੀ ਮੌਜੂਦਗੀ ਅਤੇ ਕਿਰਿਆ ਨੂੰ ਜਾਣਦੇ ਹਾਂ? ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾਂ ਇਸ ਨੂੰ ਜਾਣਨਾ 100% ਅਣਹੋਣਾ ਹੈ। ਫਿਰ ਵੀ ਦੁਸ਼ਟ ਆਤਮਿਆਂ ਦੇ ਕੱਢਣ ਦੇ ਇੱਕ ਦਹਾਕੇ ਦੇ ਤਜ਼ਰਬੇ ਤੋਂ ਬਾਅਦ ਮੈਂ 3 ਬੁਨਿਆਦੀ ਪ੍ਰਸ਼ਨ ਬਣਾਏ ਹਨ ਜਿਹੜੇ ਅਦਭੁਤ ਤਰੀਕੇ ਨਾਲ ਬਹੁਤੇ ਲੋਕਾਂ ਅਤੇ ਪਰਿਸਥਿਤੀਆਂ ਨੂੰ ਠੀਕ ਕਰ ਦਿੰਦੇ ਹਨ। ਬਹੁਤੀਆਂ ਸੂਖਮ ਸ਼ੈਤਾਨੀ ਗਤੀਵਿਧੀਆਂ ਵਿਚਾਰਾਂ, ਭਾਵਨਾਵਾਂ ਅਤੇ ਇੱਛਾਵਾਂ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ ਜਿਹੜੀਆਂ ਆਖਰਕਾਰ ਵਿਵਹਾਰ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਸਾਰੀ ਜਾਨ ਅਤੇ ਸਰੀਰ ਵਿੱਚ ਇਹ ਵਿਚਾਰ, ਭਾਵਨਾਵਾਂ ਅਤੇ ਇੱਛਾਵਾਂ ਸ਼ੈਤਾਨ ਦੇ ਪ੍ਰਗਟੀਕਰਨ ਦੁਆਰਾ ਆਉਂਦੀਆਂ ਹਨ। ਪ੍ਰਸ਼ਨ 1, ਕੀ ਤੁਸੀਂ ਸੋਚਾਂ, ਭਾਵਨਾਵਾਂ ਅਤੇ ਵਿਚਾਰਾਂ ਦੇ ਦੁਹਰਾਏ ਜਾਣ ਅਤੇ ਬਦਲਾਅ ਦੀ ਰੁਕਾਵਟ ਦਾ ਅਹਿਸਾਸ ਕਰ ਰਹੇ ਹੋ? ਡਰ ਦੀਆਂ ਸੋਚਾਂ, ਕਾਮੁਕ ਕਲਪਨਾਵਾਂ, ਅਣਜਾਣ ਕ੍ਰੋਧ, ਭਾਵਨਾਵਾਂ ਦਾ ਤਿਆਗ ਆਦਿ ਜਿਹੜਾ ਤੁਹਾਨੂੰ ਨਿਰੰਤਰ ਸਤਾਉਂਦਾ ਹੈ ਅਤੇ ਛੱਡਦਾ ਨਹੀਂ, ਅੱਧੀ ਰਾਤ ਨੂੰ ਆਉਣ ਵੇਲੇ ਚਿੜਚਿੜੇ ਮੱਛਰ ਦੀ ਤਰ੍ਹਾਂ ਉਹ ਵੀ ਨਿਰੰਤਰ ਵਾਪਸ ਆ ਜਾਂਦੇ ਹਨ ਚਾਹੇ ਤੁਸੀਂ ਉਹਨਾਂ ਨੂੰ ਵਾਰ ਵਾਰ ਧੱਕੇ ਮਾਰੋ? ਪ੍ਰਸ਼ਨ 2, ਕੀ ਤੁਸੀਂ ਵਿਚਾਰ, ਭਾਵਨਾਵਾਂ ਅਤੇ ਇੱਛਾਵਾਂ ਜਿਹੜੀਆਂ ਆਮ ਤੌਰ ਉੱਤੇ ਥੋੜ੍ਹੇ ਸਮੇਂ ਲਈ ਵੱਡੇ ਰੂਪ ਵਿੱਚ ਨਿਯੰਤਰਣ ਕਰਨ ਲਈ ਪ੍ਰਭਾਵਿਤ ਕਰਦੀਆਂ ਹਨ ਉਹਨਾਂ ਨੂੰ ਅਨੁਭਵ ਕਰਦੇ ਹੋ? ਇੱਕ ਅਚਾਨਕ ਸਫਲਤਾ ਜਿਹੜੀ ਆਮ ਤੌਰ ਉੱਤੇ ਤੁਰੰਤ ਪਰਤਾਵੇ ਤੋਂ ਹੁੰਦੀ ਹੈ। ਬਹੁਤ ਸਾਰੇ ਆਗੂ ਅਤੇ ਵਿਸ਼ਵਾਸੀ ਮੇਰੇ ਸਾਹਮਣੇ ਉਲਝਣ ਦੱਸ ਚੁੱਕੇ ਹਨ ਕਿ ਕਿਵੇਂ ਇੱਕ ਛੋਟਾ ਜਿਹਾ ਮਤਭੇਦ ਪਤੀ ਪਤਨੀ ਵਿੱਚ ਬੇਕਾਬੂ ਚਿੱਲਾਉਣ ਅਤੇ ਸਰੀਰਕ ਹਮਲੇ ਦੇ ਰੂਪ ਵਿੱਚ ਫੁੱਟ ਨਿਕਲਦਾ ਹੈ ਅਤੇ ਤੁਰੰਤ ਦੁੱਖ ਅਤੇ ਪਛਤਾਵੇ ਦੁਆਰਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਲੋਕ ਦੁਬਾਰਾ ਅਜਿਹਾ ਕਦੇ ਵੀ ਨਾ ਕਰਨ ਦਾ ਫੈਸਲਾ ਲੈਂਦੇ ਹਨ ਪਰ ਨਿਯੰਤਰਣ ਕਰਨ ਵਾਲੀਆਂ ਸ਼ਕਤੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ। ਪ੍ਰਸ਼ਨ 3, ਕੀ ਤੁਸੀਂ ਵਿਚਾਰਾਂ, ਭਾਵਨਾਵਾਂ ਅਤੇ ਇੱਛਾਵਾਂ ਜਿਹੜੀਆਂ ਕੁਝ ਖਾਸ ਵਾਤਾਵਰਣਾਂ, ਕਿਰਿਆਵਾਂ ਜਾਂ ਪਰਿਸਥਿਤੀਆਂ ਵਿੱਚ ਵਧਦੀਆਂ ਹਨ ਉਹਨਾਂ ਨੂੰ ਅਨੁਭਵ ਕਰਦੇ ਹੋ? ਜਿਵੇਂ ਕਿ ਬਾਈਬਲ ਪੜ੍ਹਨ, ਪ੍ਰਾਰਥਨਾ ਕਰਨ, ਇਕੱਲੇ ਹੋਣ, ਕਿਸੇ ਖਾਸ ਸਥਾਨ ਉੱਤੇ ਹੋਣ ਜਾਂ ਕੁਝ ਖਾਸ ਲੋਕਾਂ ਨਾਲ ਹੋਣ ਵੇਲੇ। ਬਹੁਤ ਸਾਰੇ ਪਹਿਲੀ ਪੀੜ੍ਹੀ ਦੇ ਵਿਸ਼ਵਾਸੀ ਜਿਹੜੇ ਮੂਰਤੀ ਪੂਜਕ ਰਹਿ ਚੁੱਕੇ ਹਨ ਜਨਮ ਤੋਂ ਹੀ ਮੂਰਤੀ ਨੂੰ ਸਮਰਪਿਤ ਹੁੰਦੇ ਹਨ ਜਾਂ ਜਾਦੂ ਟੂਣੇ ਵਿੱਚ ਸ਼ਾਮਲ ਹੁੰਦੇ ਹਨ, ਉਹਨਾਂ ਨੂੰ ਬਾਈਬਲ ਪੜ੍ਹਨ ਅਤੇ ਪ੍ਰਾਰਥਨਾ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਅਚਾਨਕ ਹੀ ਉਹ ਸੁਸਤ ਹੋ ਜਾਂਦੇ ਹਨ ਅਤੇ ਜਾਗਦੇ ਰਹਿਣਾ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ ਅਤੇ ਰੁਕਾਵਟ ਦੀ ਇੱਕ ਭਾਵਨਾ ਉਹਨਾਂ ਨੂੰ ਪਰਮੇਸ਼ਵਰ ਨਾਲ ਗੱਲ ਕਰਨ ਤੋਂ ਰੋਕਦੀ ਹੈ। ਦੂਸਰੇ ਗਲਤੀ ਅਤੇ ਸ਼ਰਮ ਨਾਲ ਦੁਖੀ ਹੋ ਜਾਂਦੇ ਹਨ ਅਤੇ ਜਿਵੇਂ ਹੀ ਉਹ ਪ੍ਰਾਰਥਨਾ ਕਰਦੇ ਹਨ ਉਹਨਾਂ ਨੂੰ ਡਰ ਲੱਗਦਾ ਹੈ ਅਤੇ ਹੋਰ ਦੂਸਰੇ ਲਾਲਸਾਵਾਂ ਦੀਆਂ ਇੱਛਾਵਾਂ ਦੀ ਬਹੁਤਾਇਤ ਨੂੰ ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀ ਉਸ ਨੂੰ ਅਨੁਭਵ ਕਰਦੇ ਹਨ। ਅਗਰ ਕੋਈ ਇਹਨਾਂ 3 ਪ੍ਰਸ਼ਨਾਂ ਵਿੱਚੋਂ ਇੱਕ ਦਾ ਉੱਤਰ ਹਾਂ ਵਿੱਚ ਦਿੰਦਾ ਹੈ ਤਾਂ ਸ਼ੈਤਾਨ ਨੂੰ ਸਰਗਰਮ ਰਹਿਣ ਲਈ ਇੱਕ ਚੰਗਾ ਮੌਕਾ ਮਿਲ ਜਾਂਦਾ ਹੈ। ਅਗਰ ਉਹ 2 ਜਾਂ 3 ਪ੍ਰਸ਼ਨਾਂ ਦੇ ਉੱਤਰ ਹਾਂ ਵਿੱਚ ਦੇ ਸਕਦਾ ਹੈ ਤਾਂ ਪੱਕੇ ਤੌਰ ਉੱਤੇ ਉੱਥੇ ਇੱਕ ਦੁਸ਼ਟ ਆਤਮਾ ਮੌਜੂਦ ਹੈ। ਜੇਕਬ ਅਫਰੀਕਾ ਵਿੱਚ ਇੱਕ ਕਲੀਸੀਆ ਦਾ ਸੰਸਥਾਪਕ ਹੈ। ਉਹ ਮੇਰੇ ਕੋਲ ਭਾਰਤ ਵਿੱਚ ਸਿੱਖਣ ਆਇਆ ਕਿ ਬਿਮਾਰਾਂ ਨੂੰ ਕਿਵੇਂ ਚੰਗਾ ਕੀਤਾ ਜਾਵੇ ਅਤੇ ਦੁਸ਼ਟ ਆਤਮਿਆਂ ਨੂੰ ਕਿਵੇਂ ਕੱਢਿਆ ਜਾਵੇ। ਖੁਸ਼ਖਬਰੀ ਦੀ ਸਮਰੱਥਾ ਵਿੱਚ ਸੇਵਕਾਈ ਕਰਦੇ ਹੋਏ ਅਸੀਂ ਪਿੰਡ ਤੋਂ ਪਿੰਡ ਸਫ਼ਰ ਕੀਤਾ। ਮੈਂ ਚੰਡੀਗੜ੍ਹ ਦੇ ਨੇੜੇ 30 ਪਾਸਵਾਨਾਂ ਲਈ ਛੁਟਕਾਰੇ ਦਾ ਸੈਮੀਨਾਰ ਰੱਖਿਆ। ਸੂਖਮ ਸ਼ੈਤਾਨੀ ਗਤੀਵਿਧੀਆਂ ਨੂੰ ਸਮਝਣ ਵਾਸਤੇ ਸਿੱਖਣ ਦੌਰਾਨ ਜੇਕਬ ਨੇ ਵਿਅਕਤੀਗਤ ਪ੍ਰਾਰਥਨਾ ਲਈ ਬੇਨਤੀ ਕੀਤੀ। ਜੇਕਬ 15 ਵਰ੍ਹਿਆਂ ਤੋਂ ਵੀ ਵੱਧ ਗੁਪਤ ਸ਼ੈਤਾਨੀ ਹਮਲੇ ਸਹਿ ਚੁੱਕਾ ਸੀ। ਉਸ ਨੂੰ PTSD ਬਿਮਾਰੀ ਘੋਸ਼ਿਤ ਕੀਤੀ ਗਈ ਸੀ ਜਿਸ ਨੂੰ ਕਿ ਗੁਜਰੇ ਸਮੇਂ ਵਿੱਚ ਤਣਾਅ ਵਿਕਾਰ ਕਿਹਾ ਜਾਂਦਾ ਸੀ। ਜ਼ਿਲ੍ਹੇ ਦੇ ਨਵੇਂ ਸਕੂਲ ਵਿੱਚ ਬਦਲੀ ਹੋਣ ਤੋਂ ਬਾਅਦ ਅਤੇ ਹਾਈ ਸਕੂਲ ਵਿੱਚ ਨਵਾਂ ਹੋਣ ਕਾਰਨ ਅਣਜਾਣ ਹੁੰਦੇ ਹੋਏ ਕਿ ਉਸ ਲਈ ਕਿਹੜਾ ਡਰ ਇੰਤਜ਼ਾਰ ਕਰ ਰਿਹਾ ਹੈ, ਉਸ ਲੜਕਿਆਂ ਦੇ ਆਰਾਮ ਕਰਨ ਵਾਲੇ ਕਮਰੇ ਵਿੱਚ ਦਾਖਲ ਹੋ ਗਿਆ। 3 ਵੱਡੇ ਸੀਨੀਅਰ ਮੁੰਡਿਆਂ ਨੇ ਬਿਨਾਂ ਕਾਰਨ ਤੋਂ ਉਸ ਨਾਲ ਸਰੀਰਕ ਮਾਰਕੁੱਟ ਕੀਤੀ ਅਤੇ ਉਸ ਦੇ ਕੱਪੜੇ ਉਤਾਰਦੇ ਹੋਏ ਝਾੜੂ ਦਾ ਆਖਰੀ ਹਿੱਸਾ ਲੈ ਕੇ ਉਸ ਦੇ ਗੁਦਾ ਮਾਰਗ ਵਿੱਚ ਬੁਰੇ ਤਰੀਕੇ ਨਾਲ ਮੈਥੁਨ ਕਰਨ ਲੱਗੇ। ਗੁਸਲਖਾਨੇ ਦੇ ਫਰਸ਼ ਉੱਪਰ ਉਸ ਨੂੰ ਲਹੂ ਲਹਾਣ ਹੋਏ ਨੂੰ ਛੱਡਦੇ ਹੋਏ ਉਹ ਹੱਸਦੇ ਹੋਏ ਚਲੇ ਗਏ। ਸਦਮਾ ਇੰਨਾ ਵੱਡਾ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕੀ ਕਰੇ ਜਾਂ ਕਿਸ ਨੂੰ ਦੱਸੇ। ਕੁਝ ਕੁ ਹਫ਼ਤਿਆਂ ਬਾਅਦ ਉਹ ਸਕੂਲ ਦੇ ਕਾਉਂਸਲਰਾਂ ਕੋਲ ਪਹੁੰਚਿਆ ਜਿਸ ਨੇ ਉਸ ਦੀ ਕਹਾਣੀ ਵਿੱਚ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਨੂੰ ਖਾਰਜ ਕਰ ਦਿੱਤਾ। ਸਦਮੇ ਦਾ ਨਤੀਜਾ ਡੂੰਘਾ ਡਰ ਅਤੇ ਉਤੇਜਨਾ ਬਣ ਗਈ ਸੀ। ਉਸ ਦਿਨ ਤੋਂ ਬਾਅਦ ਜੇਕਬ ਲਈ ਕਿਸੇ ਵੀ ਸਰਵਜਨਕ ਆਰਾਮ ਕਮਰੇ ਦੀ ਸੁਵਿਧਾ ਲੈਣਾ ਪੂਰੀ ਤਰ੍ਹਾਂ ਅਸੰਭਵ ਹੋ ਗਿਆ ਸੀ। ਜਦ ਵੀ ਉਹ ਕਿਸੇ ਸਰਵਜਨਕ ਬਾਥਰੂਮ ਵਿੱਚ ਦਾਖਲ ਹੁੰਦਾ ਸੀ, ਡਰ ਉਸ ਦੀਆਂ ਅੰਤੜੀਆਂ ਅਤੇ ਬਲੈਡਰ ਨੂੰ ਕੰਮ ਕਰਨ ਤੋਂ ਰੋਕ ਦਿੰਦਾ ਸੀ। ਉਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰਦਾ, ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਕੇਵਲ ਆਪਣੇ ਹੀ ਘਰ ਵਿੱਚ ਉਸ ਨੂੰ ਆਰਾਮ ਮਿਲਦਾ ਸੀ। ਅਫਰੀਕਾ ਤੋਂ ਭਾਰਤ ਆਪਣੀ ਲੰਬੀ ਯਾਤਰਾ ਦੌਰਾਨ ਅਤੇ ਫਿਰ ਪਿੰਡ ਤੋਂ ਪਿੰਡ ਮੈਨੂੰ ਪਤਾ ਲੱਗਾ ਕਿ ਉਸਨੇ ਲਗਾਤਾਰ 7 ਦਿਨ ਤੋਂ ਮਲ ਤਿਆਗ ਨਹੀਂ ਕੀਤਾ, ਭਾਵੇਂ ਉਸਨੇ ਵਾਰ ਵਾਰ ਕਰਨ ਦਾ ਯਤਨ ਕੀਤਾ। ਅਸੀਂ ਪ੍ਰਾਰਥਨਾ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਅਤੇ ਇਸ ਅਧਿਆਏ ਦੇ ਅੰਤ ਵਿੱਚ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਉਸ ਲਈ ਸੇਵਕਾਈ ਕੀਤੀ। ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ, ਕੋਈ ਵੀ ਸਪਸ਼ਟ ਸ਼ੈਤਾਨੀ ਲੱਛਣ ਨਹੀਂ ਵਾਪਰਿਆ। ਜਿਵੇਂ ਹੀ ਮੈਂ ਡਰ ਅਤੇ ਸਤਾ ਦੀਆਂ ਦੁਸ਼ਟ ਆਤਮੀਆਂ ਨੂੰ ਜਾਣ ਦਾ ਹੁਕਮ ਦਿੱਤਾ, ਉਸ ਨੂੰ ਪਰਮੇਸ਼ਵਰ ਦੀ ਹਜ਼ੂਰੀ ਅਤੇ ਸ਼ਾਂਤੀ ਦਾ ਅਨੁਭਵ ਹੋਇਆ। ਜਿਸ ਘੜੀ ਮੈਂ ਦੁਸ਼ਟ ਆਤਮਿਆਂ ਨੂੰ ਜਾਣ ਦਾ ਹੁਕਮ ਦਿੱਤਾ, ਉਸੇ ਪਲ ਉਹ ਆਜ਼ਾਦ ਹੋ ਗਿਆ ਅਤੇ ਤੁਰੰਤ ਮਲ ਤਿਆਗ ਲਈ ਗਿਆ ਅਤੇ ਬਿਨਾਂ ਕਿਸੇ ਸਮੱਸਿਆ ਤੋਂ ਸਰਵਜਨਕ ਸੁਵਿਧਾ ਨੂੰ ਵਰਤਣ ਦੇ ਯੋਗ ਹੋ ਗਿਆ। 15 ਵਰ੍ਹਿਆਂ ਦੀ ਗੁਲਾਮੀ ਤੁਰੰਤ ਟੁੱਟ ਗਈ ਅਤੇ ਇਸ ਦਿਨ ਤੱਕ ਟੁੱਟੀ ਹੋਈ ਹੈ। ਮਸੀਹ ਯੱਸੂ ਸਾਡੇ ਮੁਕਤੀਦਾਤਾ ਦੀ ਮਹਾਨ ਕਿਰਪਾ ਲਈ ਮਹਿਮਾ ਹੋਵੇ। ਬਹੁਤ ਕੁਝ ਜਿਸ ਨੂੰ ਪੱਛਮੀ ਸੰਸਾਰ PTSD ਦੇ ਨਾਮ ਨਾਲ ਜਾਣਦਾ ਹੈ, ਜੌਨ ਉਲਝਣ, ਨਸ਼ੇ, ਦਬਾਅ, ਵਿਕਾਰ, ਤਣਾਅ ਅਤੇ ਅਦ੍ਰਿਸ਼ੀ ਪਰਜੀਵੀ ਜਿਨ੍ਹਾਂ ਨੂੰ ਦੁਸ਼ਟ ਸ਼ਕਤੀਆਂ ਕਿਹਾ ਜਾਂਦਾ ਹੈ, ਇਸ ਨਾਲੋਂ ਵੱਧ ਕੁਝ ਵੀ ਨਹੀਂ ਹਨ। ਸ਼ੈਤਾਨੀ ਸਤਾ ਦੀ ਇੱਕ ਸੂਚੀ: ਸਰੀਰਕ ਪ੍ਰਭਾਵ, ਐਲਰਜੀਆਂ, ਰੋਗ ਰੋਕਣ ਦੀ ਸ਼ਕਤੀ ਦੀ ਘਾਟ, ਸਵੈ ਰੋਗ ਰੋਕਣ ਬਿਮਾਰੀਆਂ, ਫਾਈਬਰੋ ਅਲਜ਼ਾਮੀਆਂ, ਅਣਜਾਣ ਥਕੇਵਾਂ, ਨਾੜੀਆਂ ਸੰਬੰਧੀ ਬਿਮਾਰੀਆਂ, ਮਨੋਵਿਗਿਆਨਿਕ ਬਿਮਾਰੀਆਂ। ਪ੍ਰਾਣਿਕ ਸੁਭਾਵ, ਕੜੱਤਣ, ਮਾਫ ਨਾ ਕਰਨਾ, ਗੁੱਸਾ, ਬਦਲਾ, ਨਫ਼ਰਤ ਅਤੇ ਖੂਨ। ਡਰ, ਚਿੰਤਾ, ਘਬਰਾਹਟ, ਪਰਮੇਸ਼ਵਰ ਵਿੱਚ ਵਿਸ਼ਵਾਸ ਕਰਨ ਦੀ ਅਯੋਗਤਾ, ਡਰਿਆ ਹੋਇਆ ਅਤੇ ਇਕੱਲਾ ਮਹਿਸੂਸ ਕਰਨਾ। ਤਣਾਅ, ਨਿਰਾਸ਼ਾ, ਨਿੰਦਿਆ, ਗਲਤੀ, ਸ਼ਰਮ, ਘਮੰਡ, ਹੰਕਾਰ, ਸਵੈ ਭਰੋਸਾ, ਨਾ ਸਿਖਾਉਣ ਯੋਗ, ਧਰਮੀ, ਪਖੰਡੀ, ਸਵੈ ਘਿਰਣਾ, ਸਵੈ ਨਾਮਨਜ਼ੂਰੀ, ਸਵੈ ਮਾਫ ਨਾ ਕਰਨਾ, ਸਵੈ ਗੁੱਸਾ, ਆਤਮ ਹੱਤਿਆ ਕਰਨ ਦੇ ਵਿਚਾਰ ਅਤੇ ਇੱਛਾਵਾਂ, ਲਾਲਸਾ, ਗੰਦੀਆਂ ਫਿਲਮਾਂ, ਵਿਭਿਚਾਰ, ਸਮਲਿੰਗੀ ਕਾਮ ਭਾਵਨਾਵਾਂ ਅਤੇ ਦੂਸਰੀਆਂ ਸ਼ੁੱਧ ਇੱਛਾਵਾਂ। ਆਤਮਿਕ ਪ੍ਰਭਾਵ, ਜਾਦੂ ਟੂਣੇ ਪ੍ਰਤੀ ਆਕਰਸ਼ਣ ਅਤੇ ਉਤਸੁਕਤਾ, ਪ੍ਰਾਰਥਨਾ, ਬਾਈਬਲ ਪੜ੍ਹਨਾ ਅਤੇ ਮਨਨ ਕਰਨ ਵਿੱਚ ਰੁਕਾਵਟ, ਜਿਵੇਂ ਕਿ ਧਿਆਨ ਕੇਂਦਰਿਤ ਨਾ ਹੋਣਾ, ਸੁਸਤੀ, ਰਾਤ ਦੇ ਡਰ, ਦੁਸ਼ਟ ਸ਼ਕਤੀਆਂ ਨੂੰ ਦੇਖਣਾ ਅਤੇ ਆਵਾਜ਼ਾਂ ਸੁਣਨਾ, ਦੁਸ਼ਟ ਸ਼ਕਤੀਆਂ ਦੁਆਰਾ ਸਰੀਰਕ ਕਸ਼ਟ ਮਿਲਣਾ, ਜਿਵੇਂ ਕਿ ਦਬਾਅ ਪੈਣਾ, ਰੋਕਣਾ, ਥੱਲੇ ਧੱਕਣਾ, ਬੋਲਣਾ ਅਤੇ ਹਿੱਲਣ ਦੇ ਯੋਗ ਨਾ ਹੋਣਾ। ਸੇਵਕਾਈ ਪ੍ਰਤੀ ਮਾਨਸਿਕਤਾ, ਦੁਸ਼ਟ ਆਤਮਿਆਂ ਨੂੰ ਕੱਢਣ ਦਾ ਸਾਡਾ ਮੰਤਵ ਹਮੇਸ਼ਾ ਹੀ ਪਿਆਰ ਹੋਣਾ ਚਾਹੀਦਾ ਹੈ। ਬਦਕਿਸਮਤੀ ਨਾਲ ਭਾਰਤ ਅਤੇ ਅਫਰੀਕਾ ਵਿੱਚ ਮੈਂ ਇਸ ਦੇ ਉਲਟ ਦੇਖਿਆ ਹੈ। ਅਗਰ ਕਿਸੇ ਵਿੱਚ ਸਪਸ਼ਟ ਸ਼ੈਤਾਨੀ ਗਤੀਵਿਧੀ ਦਾ ਪ੍ਰਗਟਾਅ ਹੁੰਦਾ ਹੈ ਤਾਂ ਉਹ ਪਾਸਵਾਨਾਂ ਦੀਆਂ ਲਾਹਣਤਾਂ ਤੋਂ ਪੀੜਿਤ ਬਣ ਜਾਂਦਾ ਹੈ। ਲੋਕਾਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਨਿਯੰਤਰਣ ਕਰਨ ਲਈ ਉਹਨਾਂ ਨੂੰ ਬਾਈਬਲ ਨਾਲ ਕੁੱਟਣਾ, ਉਹਨਾਂ ਦੇ ਮੂੰਹਾਂ ਉੱਪਰ ਪਾਣੀ ਸੁੱਟਣਾ, ਮਸੀਹ ਯੱਸੂ ਦੇ ਲਹੂ ਦੇ ਤੌਰ ਉੱਤੇ ਪਾਣੀ ਜਾਂ ਤੇਲ ਪੀਣ ਲਈ ਧੱਕਾ ਕਰਨਾ, ਫੜਨਾ ਅਤੇ ਉਹਨਾਂ ਦੇ ਬਾਲ ਪੱਟਣਾ। ਇੱਕ ਮੌਕੇ ਮੈਂ ਇੱਕ ਜਵਾਨ ਔਰਤ ਨੂੰ ਚਿਲਾਉਂਦੇ ਹੋਏ ਵੇਖਿਆ। ਉਸ ਨੂੰ ਰੋਕਣ ਲਈ ਕਲੀਸੀਆ ਦੇ ਕਈ ਬਜ਼ੁਰਗ ਅਤੇ ਪ੍ਰਾਚੀਨ ਉਸ ਨੂੰ ਫੜ ਕੇ ਖੜ੍ਹੇ ਸਨ। ਉਹ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ਅਤੇ ਦੁਸ਼ਟ ਆਤਮਿਆਂ ਨੂੰ ਉਸ ਵਿੱਚੋਂ ਨਿਕਲਣ ਲਈ ਹੁਕਮ ਦੇ ਰਹੇ ਸਨ। ਮੈਨੂੰ ਜਾਣਕਾਰੀ ਮਿਲੀ ਕਿ ਬਚਪਨ ਵਿੱਚ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ ਸੀ। ਉਸ ਨੂੰ ਸੰਭਾਲਣ ਵਾਲੇ ਚਾਰੇ ਪਾਸੇ ਦੇ ਲੋਕ ਅਤੇ ਪ੍ਰਾਚੀਨ ਸਤਾਵਟ ਦੇ ਬੀਤੇ ਤਜ਼ਰਬੇ ਨੂੰ ਉਸ ਲਈ ਤਰੋਤਾਜ਼ਾ ਕਰ ਰਹੇ ਸਨ। ਮਿੱਤਰੋ, ਕੁਝ ਅਜਿਹੇ ਸ਼ੈਤਾਨ ਦੇ ਸਤਾਇਆ ਹੋਇਆਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ। ਭਾਵੇਂ ਸਾਡੀ ਲੜਾਈ ਦੁਸ਼ਟ ਸ਼ਕਤੀਆਂ ਦੇ ਖਿਲਾਫ ਹੈ, ਤਾਂ ਵੀ ਅਸੀਂ ਜਦੋਂ ਵੀ ਕਿਸੇ ਅਜਿਹੇ ਵਿਅਕਤੀ ਲਈ ਸੇਵਕਾਈ ਕਰਦੇ ਹਾਂ, ਸਾਨੂੰ ਜ਼ਰੂਰ ਹੀ ਕਦੇ ਵੀ ਪਿਆਰ ਕਰਨਾ, ਇੱਜ਼ਤ ਦੇਣਾ ਅਤੇ ਕਦਰ ਕਰਨਾ ਨਹੀਂ ਭੁੱਲਣਾ ਚਾਹੀਦਾ। ਜਦੋਂ ਲੋਕ ਸਾਨੂੰ ਵਿਅਕਤੀਗਤ ਗੱਲਾਂ ਦੱਸਦੇ ਹਨ, ਸਾਨੂੰ ਦਿੱਤੇ ਹੋਏ ਵਿਸ਼ਵਾਸ ਨੂੰ ਤੋੜਨਾ ਨਹੀਂ ਚਾਹੀਦਾ। ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ, ਤਾਂ ਤੁਸੀਂ ਜਿਹੜੇ ਆਤਮਿਕ ਹੋ, ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ, ਮਤੇ ਤੂੰ ਵੀ ਪਰਤਾਇਆ ਜਾਵੇਂ। ਗਲਾਤੀਆਂ 6:1। ਸਾਡੀ ਆਤਮਿਕਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਅਸੀਂ ਪਾਪ ਵਿੱਚ ਫਸੇ ਵਿਅਕਤੀ ਪ੍ਰਤੀ ਕੀ ਪ੍ਰਤੀਕਿਰਿਆ ਕਰਦੇ ਹਾਂ। ਬਹੁਤ ਸਾਰੀਆਂ ਪਾਪਮਈ ਆਦਤਾਂ ਅਤੇ ਬਣਤਰਾਂ ਸ਼ੈਤਾਨੀ ਪ੍ਰਭਾਵ ਦੁਆਰਾ ਸਥਾਈ ਹੁੰਦੀਆਂ ਹਨ। ਜਦੋਂ ਵੀ ਅਸੀਂ ਛੁਟਕਾਰੇ ਲਈ ਸੇਵਕਾਈ ਕਰਦੇ ਹਾਂ, ਕੀ ਅਸੀਂ ਪੀੜਿਤ ਵਿਅਕਤੀ ਨੂੰ ਆਦਰ ਦੇ ਰਹੇ ਹਾਂ ਜਾਂ ਕੀ ਉਹਨਾਂ ਨੂੰ ਝੁਲਸਾਇਆ ਜਾਂ ਕੁੱਟਿਆ ਜਾਂਦਾ ਹੈ, ਜਿਸ ਵਿੱਚ ਅਸੀਂ ਵੈਰੀ ਨੂੰ ਗੁੱਸੇ ਨਾਲ ਕਾਬੂ ਕਰਦੇ ਹਾਂ। ਬਹੁਤ ਲੋਕ ਵਿਚਾਰਦੇ ਹਨ ਕਿ ਭੂਤਵਾਦ ਇੱਕ ਵਿਅੰਗ ਭਿਅੰਕਰ ਦਾਗ ਹੈ, ਸਾਨੂੰ ਉਸ ਲੈਵਲ ਨੂੰ ਹਟਾਉਣ ਦੀ ਜ਼ਰੂਰਤ ਹੈ ਤਾਂ ਕਿ ਲੋਕ ਆਜ਼ਾਦੀ ਨਾਲ ਛੁਟਕਾਰੇ ਵਾਸਤੇ ਆ ਸਕਣ। ਮੈਂ ਜਰਮਨੀ ਦੇ ਹੈਮਬਰਗ ਵਿੱਚ ਸੇਵਾ ਕਰ ਰਿਹਾ ਸੀ। ਉਸ ਵੇਲੇ ਮੱਧ ਪੂਰਬ ਤੋਂ ਮੁਸਲਿਮ ਸ਼ਰਨਾਰਥੀ ਭੱਜ ਕੇ ਆ ਰਹੇ ਸਨ। ਅਸੀਂ ਬਹੁਤ ਸਾਰੇ ਖੋਜੀ ਮੁਸਲਿਮਾਂ ਨੂੰ ਛੋਟੇ ਛੋਟੇ ਝੁੰਡਾਂ ਵਿੱਚ ਮਸੀਹ ਯਸੂ ਦੇ ਪਿਆਰ ਦਾ ਸੰਦੇਸ਼ ਦੇਣ ਲਈ ਇਕੱਠਾ ਕੀਤਾ। ਮੈਂ ਇਸ ਮੌਕੇ ਨੂੰ ਖੁਸ਼ਖਬਰੀ ਦੇ ਛੁਟਕਾਰੇ ਵਾਲੀ ਸਮਰੱਥਾ ਦੱਸਣ ਲਈ ਪ੍ਰਯੋਗ ਕੀਤਾ। ਇੱਕ ਸ਼ਾਮ 20 ਮੁਸਲਿਮ ਇੱਕ ਕਮਰੇ ਵਿੱਚ ਇਕੱਠੇ ਹੋਏ ਅਤੇ ਮੈਂ ਮਰਕੁਸ 1:21-28 ਵਚਨ ਦੇ ਛੁਟਕਾਰੇ ਵਾਲੀ ਕਹਾਣੀ ਦੱਸਣੀ ਸ਼ੁਰੂ ਕੀਤੀ। ਇੱਕ ਸਫੈਦ ਬੋਰਡ ਦਾ ਇਸਤੇਮਾਲ ਕਰਦੇ ਹੋਏ ਮੈਂ ਆਧੁਨਿਕ ਸਮੇਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਇੱਕ ਸੂਚੀ ਬਣਾਈ ਜਿਹੜੀਆਂ ਆਮ ਕਰਕੇ ਸ਼ੈਤਾਨੀ ਹੁੰਦੀਆਂ ਹਨ, ਜਿਵੇਂ ਕਿ ਨਸ਼ੇ, ਚਿੰਤਾ ਵਿਕਾਰ ਆਦਿ। ਇਹ ਮੁਸਲਿਮ ਸ਼ਰਨਾਰਥੀ ਪੜ੍ਹੇ ਲਿਖੇ ਪਰਿਵਾਰਾਂ ਦੇ ਸਨ। ਇਹਨਾਂ ਸਿੱਖਿਆਵਾਂ ਨੂੰ ਦੱਸਣ ਦੇ ਦੌਰਾਨ ਉਹਨਾਂ ਵਿੱਚੋਂ ਕੁਝ ਸ਼ਰਨਾਰਥੀ ਮੁਸਕੁਰਾਏ ਅਤੇ ਖੰਘੇ। ਫਿਰ ਪ੍ਰਗਟਾਵੇ ਦਾ ਅਵਸਰ ਆਇਆ ਅਤੇ ਮੈਂ ਪੁੱਛਿਆ ਕਿ ਕਿਸੇ ਨੂੰ ਸਫੈਦ ਬੋਰਡ ਉੱਤੇ ਲਿਖੀਆਂ ਸਮੱਸਿਆਵਾਂ ਵਿੱਚੋਂ ਕੋਈ ਸਮੱਸਿਆ ਹੈ। ਇੱਕ 20 ਵਰ੍ਹਿਆਂ ਤੋਂ ਉੱਤੇ ਦਾ ਜੋੜਾ ਹਾਜ਼ਰ ਸੀ ਅਤੇ ਔਰਤ ਸਾਹਮਣੇ ਆਈ ਅਤੇ ਮੇਰੇ ਸਾਹਮਣੇ ਦੀ ਕੁਰਸੀ ਉੱਤੇ ਬੈਠ ਗਈ। ਉਸਨੇ ਦੱਸਿਆ ਕਿ ਉਹ ਚਿੰਤਾ ਅਤੇ ਰਾਤ ਦੇ ਡਰ ਤੋਂ ਪਰੇਸ਼ਾਨ ਹੈ। ਤਦ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਹੁਕਮ ਦਿੱਤਾ, ਹੇ ਡਰ ਅਤੇ ਸਤਾ ਦੀ ਦੁਸ਼ਟ ਆਤਮਾ, ਮੈਂ ਤੈਨੂੰ ਮਸੀਹ ਯਸੂ ਦੇ ਨਾਮ ਵਿੱਚ ਬੰਨ੍ਹਦਾ ਹਾਂ, ਉਸ ਵਿੱਚੋਂ ਹੁਣੇ ਬਾਹਰ ਨਿਕਲ ਜਾ। ਉਸ ਦਾ ਵਤੀਰਾ ਕੁਝ ਬਦਲਿਆ ਅਤੇ ਉਹ ਉਤੇਜਿਤ ਦਿਖ ਰਹੀ ਸੀ। ਫਿਰ ਵੀ ਜ਼ਿਆਦਾਤਰ ਲੋਕਾਂ ਨੇ ਸੋਚਿਆ ਕਿ ਮੈਂ ਪਾਗਲ ਹਾਂ। ਮੈਂ ਉਸ ਨੂੰ ਪੁੱਛਿਆ ਕਿ ਉਹ ਕੀ ਮਹਿਸੂਸ ਕਰ ਰਹੀ ਹੈ। ਮੈਂ ਬੇਚੈਨ ਮਹਿਸੂਸ ਕਰ ਰਹੀ ਹਾਂ ਅਤੇ ਮੇਰੇ ਗਲੇ ਵਿੱਚ ਕੁਝ ਅਟਕਿਆ ਹੋਇਆ ਮਹਿਸੂਸ ਹੋ ਰਿਹਾ ਹੈ। ਸਾਹ ਲੈਣ ਵਿੱਚ ਥੋੜ੍ਹੀ ਮੁਸ਼ਕਲ ਆ ਰਹੀ ਹੈ। ਮੈਂ ਦੁਬਾਰਾ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ, ਹੇ ਗਲੇ ਵਿੱਚ ਬੈਠੀ ਦੁਸ਼ਟ ਆਤਮਾ, ਮੈਂ ਤੇਰਾ ਵਿਰੋਧ ਕਰਦਾ ਹਾਂ ਅਤੇ ਨਿਕਲਣ ਦਾ ਹੁਕਮ ਦਿੰਦਾ ਹਾਂ, ਬਾਹਰ ਨਿਕਲ ਜਾ। ਤੁਰੰਤ ਉਹ ਪਿੱਛੇ ਝੁਕੀ ਅਤੇ ਆਪਣੀਆਂ ਬਾਹਾਂ ਨੂੰ ਮਰੋੜਦੇ ਹੋਏ ਅਤੇ ਉਸ ਦੇ ਮੂੰਹ ਵਿੱਚੋਂ ਅਜੀਬ ਆਵਾਜ਼ਾਂ ਨਿਕਲੀਆਂ ਜਿਵੇਂ ਕਿ ਕਿਸੇ ਸ਼ੈਤਾਨੀ ਸ਼ਕਤੀ ਨੇ ਉਸ ਉੱਪਰ ਨਿਯੰਤਰਣ ਕੀਤਾ ਹੋਵੇ। ਕਮਰੇ ਵਿੱਚ ਬੈਠਾ ਹਰ ਕੋਈ ਚੁੱਪ ਚਾਪ ਘਬਰਾਹਟ ਦਾ ਮਖੌਲ ਉਡਾ ਰਿਹਾ ਸੀ। ਮੈਂ ਉਸ ਦੇ ਪਤੀ ਨੂੰ ਇਸ਼ਾਰਾ ਕੀਤਾ ਕਿ ਉਹ ਮੇਰੀ ਉਸ ਨੂੰ ਨਾਲ ਵਾਲੇ ਕਮਰੇ ਵਿੱਚ ਲੈ ਜਾਣ ਲਈ ਮਦਦ ਕਰੇ, ਜਿੱਥੇ ਕਿ ਅਸੀਂ ਉਸ ਦੀ ਇੱਜ਼ਤ ਦਾ ਧਿਆਨ ਰੱਖੀਏ ਅਤੇ ਖੁੱਲ੍ਹੇ ਆਮ ਉਸ ਦਾ ਤਮਾਸ਼ਾ ਨਾ ਬਣਾਈਏ। ਕੁਝ ਮਿੰਟਾਂ ਦੇ ਅੰਦਰ ਹੀ ਉਹ ਬਿਲਕੁਲ ਆਜ਼ਾਦ ਸੀ। ਜਦ ਮੈਂ ਕਮਰੇ ਵਿੱਚ ਵਾਪਸ ਆਇਆ, ਮੇਰੀ ਟੀਮ ਹਰ ਇੱਕ ਦੀ ਸੇਵਕਾਈ ਵਿੱਚ ਲੱਗੀ ਹੋਈ ਸੀ। ਛੁਟਕਾਰਾ ਪਾਏ ਬਿਨਾਂ ਕੋਈ ਵੀ ਕਮਰੇ ਵਿੱਚੋਂ ਨਹੀਂ ਜਾਣਾ ਚਾਹੁੰਦਾ ਸੀ, ਕਿਉਂਕਿ ਉਹਨਾਂ ਨੇ ਅਹਿਸਾਸ ਕਰ ਲਿਆ ਸੀ ਕਿ ਦਿੱਤੀ ਹੋਈ ਸੂਚੀ ਦੀਆਂ ਗੱਲਾਂ ਨਾਲ ਉਹ ਵੀ ਸੰਘਰਸ਼ ਕਰ ਰਹੇ ਹਨ। ਉਹ ਇਕੱਠ 3:30 ਘੰਟੇ ਤੱਕ ਜਾਰੀ ਰਿਹਾ। ਔਰਤ ਅਤੇ ਉਸ ਦੇ ਪਤੀ ਨੇ ਮਸੀਹ ਯੱਸੂ ਨੂੰ ਪਰਮੇਸ਼ਵਰ ਅਤੇ ਬਚਾਉਣ ਵਾਲਾ ਗ੍ਰਹਿਣ ਕੀਤਾ ਅਤੇ ਉਹ ਮਸੀਹ ਯੱਸੂ ਵਿੱਚ ਆ ਰਹੇ ਮੁਸਲਿਮਾਂ ਦੇ ਮੁੱਖ ਆਗੂ ਬਣ ਗਏ। ਮਸੀਹ ਯੱਸੂ ਦੀ ਜਿੱਤ। ਜਿਵੇਂ ਕਿ ਮੈਂ ਪਿਛਲੇ ਅਧਿਆਇਆਂ ਵਿੱਚ ਵਿਆਖਿਆ ਕੀਤੀ, ਚੰਗਾਈ ਲਈ ਵਿਸ਼ਵਾਸ ਆਧਾਰਹੀਣ ਆਸ਼ਾ ਨਹੀਂ ਹੈ। ਵਿਸ਼ਵਾਸ ਹੀ ਛੁਟਕਾਰੇ ਲਈ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਵਾਸਤੇ ਹੁਕਮ ਦੇਣ ਲਈ ਸੱਚ ਹੈ। ਮਸੀਹ ਯੱਸੂ ਦਾ ਨਾਮ ਕੋਈ ਜਾਦੂ ਟੂਣਾ ਮੰਤਰ ਨਹੀਂ ਹੈ। ਕੋਈ ਵੀ ਹੁਕਮ ਜਿਹੜਾ ਅਸੀਂ ਦੁਸ਼ਟ ਆਤਮਿਆਂ ਨੂੰ ਦਿੰਦੇ ਹਾਂ ਆਧਾਰਹੀਣ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਦੁਸ਼ਟ ਆਤਮਿਆਂ ਨੂੰ ਬੰਨ੍ਹਦੇ ਹਾਂ ਅਤੇ ਨਿਕਲਣ ਲਈ ਉਹਨਾਂ ਨੂੰ ਹੁਕਮ ਦਿੰਦੇ ਹਾਂ, ਸਾਨੂੰ ਛੁਟਕਾਰੇ ਲਈ ਵਿਸ਼ਵਾਸ ਦਾ ਪੱਕਾ ਆਧਾਰ ਅਤੇ ਆਸ ਹੋਣੀ ਜ਼ਰੂਰੀ ਹੈ। ਛੁਟਕਾਰਾ ਸਫਲ ਹੁੰਦਾ ਹੈ ਜਦ ਅਸੀਂ ਪਿਤਾ ਅਤੇ ਪੁੱਤਰ ਦੇ ਪੂਰੇ ਕੀਤੇ ਕੰਮਾਂ ਉੱਪਰ ਭਰੋਸਾ ਕਰਦੇ ਹਾਂ, ਪਵਿੱਤਰ ਆਤਮਾ ਨਾਲ ਸਹਿਭਾਗੀ ਹੁੰਦੇ ਹੋਏ ਅਤੇ ਅਧਿਕਾਰ ਵਿੱਚ ਕੰਮ ਕਰਦੇ ਹਾਂ। ਹੇਠਾਂ ਦਿੱਤੇ ਬਚਨਾਂ ਉੱਪਰ ਧਿਆਨ ਦਿਓ। ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ਵਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਭਈ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। 1 ਯੋਹੰਨਾ 3:8। ਮਸੀਹ ਯੱਸੂ ਆਪਣੇ ਮਿਸ਼ਨ ਵਿੱਚ ਅਸਫਲ ਨਹੀਂ ਹੋਇਆ, ਸ਼ੈਤਾਨ ਦੇ ਕੰਮਾਂ ਦਾ ਨਾਸ਼ ਕੀਤਾ। ਜਦੋਂ ਅਸੀਂ ਵੈਰੀ ਨੂੰ ਝਿੜਕਦੇ ਹਾਂ, ਸਾਨੂੰ ਜ਼ਰੂਰ ਹੀ ਉਸ ਦੇ ਕੰਮਾਂ ਦਾ ਨਾਸ਼ ਆਤਮਿਕ ਰੂਪ ਵਿੱਚ ਸਮਝ ਲੈਣਾ ਚਾਹੀਦਾ ਹੈ। ਮਸੀਹ ਯੱਸੂ ਦਾ ਸਾਡੀਆਂ ਬਿਮਾਰੀਆਂ ਨੂੰ ਝੱਲਣਾ ਚੰਗਾਈ ਲਈ ਸਾਡੇ ਵਿਸ਼ਵਾਸ ਦਾ ਆਧਾਰ ਹੈ। ਇਸ ਪ੍ਰਕਾਰ ਉਸ ਦਾ ਸ਼ੈਤਾਨੀ ਕੰਮਾਂ ਨੂੰ ਨਸ਼ਟ ਕਰਨਾ ਛੁਟਕਾਰੇ ਲਈ ਸਾਡੀ ਆਸ ਦਾ ਕਾਰਨ ਹੈ। ਉਸਨੇ ਹਕੂਮਤਾਂ ਅਤੇ ਅਖਤਿਆਰਾਂ ਨੂੰ ਆਪਣੇ ਗਲੋਂ ਲਾ ਕੇ ਉਸੇ ਦੇ ਦੁਆਰਾ ਉਹਨਾਂ ਨੂੰ ਫਤਿਹ ਕਰਕੇ ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ। ਕੁਲਸੀਆਂ 2:15। ਸੋ ਜਦ ਬਾਲਕ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਹਨਾਂ ਵਾਂਗੂ ਉਹ ਆਪ ਵੀ ਇੰਨਾ ਹੀ ਵਿੱਚ ਭਿਆਲ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹਦੇ ਵਸ ਵਿੱਚ ਮੌਤ ਹੈ ਅਰਥਾਤ ਸ਼ੈਤਾਨ ਨੂੰ ਨਾਸ਼ ਕਰੇ। ਇਬਰਾਨੀਆਂ 2:14। ਮਸੀਹ ਯੱਸੂ ਨੇ ਆਪਣੇ ਅਭਿਸ਼ਿਕਤ ਮੌਤ ਦੁਆਰਾ ਸ਼ੈਤਾਨ ਅਤੇ ਉਸ ਦੇ ਝੁੰਡਾਂ ਨੂੰ ਸ਼ਕਤੀਹੀਣ ਬਣਾ ਦਿੱਤਾ। ਨਾਸ਼ ਕਰਨ ਲਈ ਯੂਨਾਨੀ ਸ਼ਬਦ ਕਟਾਰਗੀਓ ਹੈ ਜਿਸ ਦਾ ਅਰਥ ਹੈ ਤਾਕਤ, ਪ੍ਰਭਾਵ ਅਤੇ ਸਮਰੱਥਾ ਤੋਂ ਵਾਂਝਾ ਕਰਨਾ, ਕਮਜ਼ੋਰ ਹੋਣ ਲਈ ਨਿਕੰਮਾ ਅਤੇ ਬੇਕਾਰ ਬਣਾ ਦਿੱਤਾ ਜਾਂਦਾ ਹੈ। ਜਦ ਤੁਸੀਂ ਦੁਸ਼ਟ ਆਤਮਿਆਂ ਨੂੰ ਝਿੜਕਦੇ ਹੋ ਤੁਸੀਂ ਉਹਨਾਂ ਨੂੰ ਕਮਜ਼ੋਰ, ਨਿਤਾਣੇ ਅਤੇ ਸ਼ਕਤੀਹੀਣ, ਤੁਹਾਡੇ ਹੁਕਮਾਂ ਦੇ ਵਿਰੋਧ ਕਰਨ ਦੇ ਅਯੋਗ ਸਮਝਣਾ ਚਾਹੀਦਾ ਹੈ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਕੁਲਸੀਆਂ 1:13। ਪਹਿਲਾਂ ਹੀ ਤੁਹਾਨੂੰ ਹਰੇਕ ਸ਼ੈਤਾਨੀ ਸ਼ਕਤੀ ਅਤੇ ਪ੍ਰਭਾਵ ਤੋਂ ਛੁਟਕਾਰਾ ਪਿਤਾ ਦੇ ਚੁੱਕਿਆ ਹੈ। ਅੰਧਕਾਰ ਦੇ ਰਾਜ ਵਿੱਚ ਛੁਡਾ ਕੇ ਉਸਨੇ ਤੁਹਾਨੂੰ ਮਸੀਹ ਦੇ ਰਾਜ ਵਿੱਚ ਪਹੁੰਚਾ ਦਿੱਤਾ ਹੈ। ਤੁਸੀਂ ਮਸੀਹ ਯੱਸੂ ਵਿੱਚ ਸਥਾਪਿਤ ਆਪਣੇ ਆਤਮਿਕ ਸਥਾਨ ਦੇ ਆਧਾਰ ਉੱਪਰ ਸ਼ੈਤਾਨ ਦਾ ਵਿਰੋਧ ਕਰਨਾ ਹੈ ਅਤੇ ਤਦ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਪਰ ਬੰਨੇਗਾ ਸੁਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ। ਮੱਤੀ 16:19। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਅਸੀਂ ਅੰਧਕਾਰ ਨੂੰ ਬੰਨਦੇ ਹਾਂ, ਇਸ ਦੇ ਕੰਮਾਂ ਨੂੰ ਨਾਸ਼ ਕਰਨ ਦਾ ਹੁਕਮ ਦਿੰਦੇ ਹਾਂ ਅਤੇ ਬਾਹਰ ਨਿਕਲਣ ਦਾ ਹੁਕਮ ਦਿੰਦੇ ਹਾਂ ਕਿਉਂਕਿ ਉਹ ਪਹਿਲਾਂ ਹੀ ਬੰਨੇ ਗਏ ਹਨ ਅਤੇ ਨਾਸ਼ ਕੀਤੇ ਗਏ ਹਨ, ਆਤਮਿਕ ਖੇਤਰ ਵਿੱਚ ਅਤੇ ਸਵਰਗ ਵਿੱਚੋਂ ਕੱਢੇ ਗਏ ਹਨ। ਦੁਸ਼ਟ ਆਤਮਿਆਂ ਨੂੰ ਅਸੀਂ ਇਸ ਕਾਰਨ ਨਹੀਂ ਬੰਨਦੇ ਕਿ ਅਸੀਂ ਬੰਨੇ ਜਾਵਾਂਗੇ, ਅਸੀਂ ਦੁਸ਼ਟ ਆਤਮਿਆਂ ਨੂੰ ਇਸ ਕਾਰਨ ਬੰਨਦੇ ਹਾਂ ਕਿ ਉਹ ਪਹਿਲਾਂ ਹੀ ਹਾਰਿਆ, ਕੁਚਲਿਆ ਅਤੇ ਸ਼ਕਤੀਹੀਣ ਕੀਤਾ ਹੋਇਆ ਹੈ। ਜੋ ਆਤਮਾ ਵਿੱਚ ਪਹਿਲਾਂ ਹੀ ਵਾਪਰ ਚੁੱਕਿਆ ਹੈ ਧਰਤੀ ਉੱਪਰ ਉਸ ਨੂੰ ਤੁਹਾਡਾ ਵਿਸ਼ਵਾਸ ਪ੍ਰਦਰਸ਼ਿਤ ਕਰਦਾ ਹੈ। ਉਸ ਨੇ 12 ਚੇਲਿਆਂ ਨੂੰ ਇਕੱਠਾ ਬੁਲਾ ਕੇ ਉਹਨਾਂ ਨੂੰ ਸਾਰਿਆਂ ਭੂਤਾਂ ਉੱਤੇ ਅਤੇ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਦਾ ਅਖਤਿਆਰ ਦਿੱਤਾ। ਲੂਕਾ 9:1। ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਤਾੜਨ ਦਾ ਅਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਲੂਕਾ 10:19। ਤੁਹਾਡਾ ਅਧਿਕਾਰ ਅਤੇ ਸਮਰੱਥਾ ਖਾਸ ਹਨ, ਪਰੰਤੂ ਇਹ ਅਧਿਕਾਰ ਪੂਰਨ ਪ੍ਰਭਾਵ ਅਤੇ ਤੁਹਾਡੇ ਵਿਸ਼ਵਾਸ ਅਤੇ ਪੁੱਤਰ ਦੇ ਪੂਰੇ ਕੀਤੇ ਕੰਮਾਂ ਉੱਪਰ ਨੇਚਾ ਨਾਲੋਂ ਸੀਮਿਤ ਹਨ। ਇਹੋ ਹੀ ਕਾਰਨ ਹੈ ਕਿ ਤੁਸੀਂ ਧਰਤੀ ਉੱਪਰ ਬੰਨ ਸਕਦੇ ਹੋ ਜਿਹੜਾ ਪਹਿਲਾਂ ਹੀ ਸਵਰਗ ਵਿੱਚ ਬੰਨਿਆ ਜਾ ਚੁੱਕਿਆ ਹੈ। ਤੁਹਾਡਾ ਅਧਿਕਾਰ ਅੰਧਕਾਰ ਵਿੱਚੋਂ ਠੋਸ ਅਤੇ ਪ੍ਰਯੋਗਾਤਮਕ ਆਜ਼ਾਦੀ ਲਈ ਜ਼ਰੂਰ ਹੀ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ। ਤੁਹਾਡੀ ਆਤਮਾ ਵਿੱਚ ਮਸੀਹ ਯੱਸੂ ਦੀ ਜਿੱਤ ਇੱਕ ਸੱਚਾਈ ਹੈ, ਪਰੰਤੂ ਤੁਹਾਡਾ ਵਿਸ਼ਵਾਸ ਕੁਦਰਤੀ ਜ਼ਮੀਨੀ ਖੇਤਰ ਵਿੱਚ ਉਪਯੋਗੀ ਜਿੱਤ ਨਾਲ ਜੁੜਿਆ ਹੋਇਆ ਹੈ। ਦੁਸ਼ਟ ਆਤਮਿਆਂ ਨੂੰ ਕੱਢਣ ਲਈ ਉਪਯੋਗੀ ਕਦਮ। ਪਹਿਲਾ ਕਦਮ, 3 ਪ੍ਰਸ਼ਨ ਪੁੱਛੋ ਕਿ ਦੁਸ਼ਟ ਆਤਮਾ ਵਿਅਕਤੀ ਨੂੰ ਕਿਵੇਂ ਸਤਾ ਰਿਹਾ ਹੈ। ਸਮਝਣ ਦੀ ਕੋਸ਼ਿਸ਼ ਕਰੋ ਮਨੁੱਖ ਨੂੰ ਕਿਵੇਂ ਸਤਾਇਆ ਜਾ ਰਿਹਾ ਹੈ, ਤੁਸੀਂ ਵੇਖ ਰਹੇ ਹੋ। ਦੂਸਰਾ ਕਦਮ, ਛੁਟਕਾਰਾ ਲੱਭ ਰਹੇ ਵਿਅਕਤੀਆਂ ਨੂੰ ਮਸੀਹ ਨੂੰ ਮਿਲਣ ਦਿਓ ਅਤੇ ਸਮਰਪਣ ਕਰਨ ਲਈ ਪ੍ਰਾਰਥਨਾ ਕਰਨ ਦਿਓ। ਮਸੀਹ ਯੱਸੂ, ਮੈਂ ਜਿਵੇਂ ਦਾ ਵੀ ਹਾਂ, ਮੈਂ ਛੁਟਕਾਰੇ ਲਈ ਤੁਹਾਡੇ ਕੋਲ ਆਉਂਦਾ ਹਾਂ। ਹੁਣ ਮੈਂ ਆਪਣਾ ਆਤਮਾ, ਜਾਨ, ਸਰੀਰ ਤੁਹਾਨੂੰ ਸਮਰਪਣ ਕਰਦਾ ਹਾਂ ਅਤੇ ਮੈਂ ਤੁਹਾਨੂੰ ਪਰਮੇਸ਼ਵਰ ਮੰਨਦਾ ਹਾਂ। ਇਸ ਸੇਵਕਾਈ ਦੇ ਸਮੇਂ ਮੈਂ ਮੇਰੇ ਅੰਦਰ ਅਤੇ ਮੇਰੇ ਉੱਤੇ ਹੋਣ ਵਾਲੀ ਹਰੇਕ ਦੁਸ਼ਟ ਸ਼ਕਤੀ ਦੇ ਹਮਲੇ ਨੂੰ ਤੋੜਦੇ ਹੋਏ ਝਿੜਕਦਾ ਹਾਂ। ਤੂੰ ਮੈਨੂੰ ਗੁੰਮਰਾਹ ਨਹੀਂ ਕਰ ਸਕਦੀ ਅਤੇ ਮੇਰੇ ਦੁਆਰਾ ਪ੍ਰਗਟ ਨਹੀਂ ਹੋ ਸਕਦੀ ਅਤੇ ਮਸੀਹ ਯੱਸੂ ਦੇ ਨਾਮ ਵਿੱਚ ਚੁੱਪਚਾਪ ਨਿਕਲ ਜਾ। ਤੀਸਰਾ ਕਦਮ, ਪਵਿੱਤਰ ਆਤਮਾ ਦੀ ਹਜ਼ੂਰੀ ਵਿਅਕਤੀ ਅਤੇ ਸਮਰੱਥਾ ਨੂੰ ਸੱਦਾ ਦਿਓ। ਮੌਜੂਦ ਦੁਸ਼ਟ ਸ਼ਕਤੀਆਂ ਜਾਂ ਪੀੜਿਤ ਵਿਅਕਤੀ ਤੋਂ ਵੱਧ ਪਵਿੱਤਰ ਆਤਮਾ ਵੱਲ ਵਧੇਰੇ ਚੇਤਨਾ ਅਤੇ ਧਿਆਨ ਦਿਓ। ਵਿਕਲਪਿਕ, ਜਦ ਮੈਂ ਕਿਸੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਨੂੰ ਪੱਕਾ ਹੋ ਜਾਂਦਾ ਹੈ ਕਿ ਇਹ ਇੱਕ ਦੁਸ਼ਟ ਆਤਮਾ ਹੈ, ਤਦ ਮੈਂ ਹੁਕਮ ਦਿੰਦਾ ਹਾਂ मैं उन्हां दीआं अखां विच देखदा हाँ ये पवित्र शास्त्र की हदायत नहीं है, फिर भी मैं इस विधि नूं बहुत ज़्यादा असरदार देखदा हाँ। चौथा कदम, कठोरता अदे अधिकार विच बिना चीके अशुद्ध आत्मा नूं उस दी गतिविधि दे वेरवे नाल संबोधन करदे हुए उस व्यक्ति विचों निकलण दा हुक्म दिओ। दुष्ट आत्मिआं दे नाम अस्पष्ट हुंदे हन, अगर यह चिंता लालसा जां गुस्सा है तां उस दी गतिविधि दे अनुसार उस आत्मा नूं संबोधन करो, जिवें कि लालसा दी आत्मा जां जिहड़ी आत्मा इस नूं सुपने विच सताउंदी है। जिवें ही तुसीं हुक्म दिंदे हो इस गल नूं पक्कियां करो कि तुसीं आत्मा तों प्रार्थना कर रहे हो। जिवें अध्याय 8 विच दस्या गया है, कल्पना करो कि दुष्ट शक्ति व्यक्ति नूं छड़ रही है। उदाहरण, डर अते सता दी आत्मा मैं तैनूं बंधदा हाँ अते जौन दी जिंदगी विचों तेरी मौजूदगी अते गतिविधि नूं खत्म करदा हाँ। मैं तेरे प्रभाव दा अंत करदा हाँ अते तैनूं निकलण दा हुक्म दिंदा हाँ। मसीह यस्सू दे नाम विच बाहर निकल जा, तूं मेरा विरोध करके अंदर नहीं रह सकदी, हे कमजोर अते तरसयोग दुष्ट निकल जा। पंजवां कदम, किसी भी मौजूद अंधकार नूं बाहर कढ़दे होए उस व्यक्ति उपर हाथ रखदे होए उस व्यक्ति नूं पवित्र आत्मा की हजूरी अते समर्था नाल भरन लई सद्दा दिओ। भविखबाणी दे वचन बोलो जो पवित्र आत्मा तुहानूं देवेगा। जिथे भी अंधकार सी उत्थे पवित्र आत्मा नूं भरन लई विश्वास करो। उदाहरण, पवित्र आत्मा आओ अते जौन नूं अपनी हजूरी अते समर्था नाल भरो। सारियां दुष्ट शक्तियां नूं बाहर कढ़दे होए अपने चानण सच्चाई अते हजूरी नाल उस नूं भरो। परमेश्वर दी आत्मा दा बहा उस नूं हुणे भरे। छेवां कदम, व्यक्ति नूं पुछो कि उसने की अनुभव अते महसूस कीता। सकारात्मक अते नकारात्मक दोवां दे सधारण तजर्बे हेठां चार्ट विच दित्ते गए हन। अगर कोई नकारात्मक प्रभाव वापर रहे हन अते बहुते ध्यान भटकाउण वाले नहीं हन तद उन्हां नूं नज़रअंदाज करदे होए अगले कदम वल वधो। अगर वह बहुते ध्यान भटकाउण वाले अते समर्थ हन तद उन्हां नूं बन्नो अते रुकण दा हुक्म दिओ। अगर व्यक्ति आजाद है जां तुहानूं सच लगदा है कि व्यक्ति आजाद है तद नौवें कदम उपर आ जाओ। अगर व्यक्ति संपूर्ण छुटकारा अनुभव नहीं कर रहा तां सतवें कदम वल वापस जाओ। सकारात्मक प्रभाव, कुछ छड जाण दा अहसास, एक खालीपन, शरीर विच हल्कापन, भार उतरन दी भावना, शांति अते आराम दी भावना। हुण आपां देखदे हां नकारात्मक प्रभाव, भारीपन महसूस होना, सांह लैण विच मुश्किल आउणा, बोलण विच अयोग्यता, छाती जां गले विच कुछ अटकिया होना, सिर दर्द, शरीर दा दर्द, शरीर विच अकड़न आदि। सत्तवां कदम, पवित्र आत्मा उपर ध्यान केंद्रित करो फिर दुष्ट शक्ति नूं जाण दा हुक्म दिओ। इस नूं बाहर रहण लई बन्नो अते झिड़को। दुष्ट आत्मा विरुद्ध हुक्म दिंदे होए विचों विच पवित्र शास्त्र दे वचन भी बोलो कि व्यक्ति ने दुष्ट आत्मा नूं हुक्म देण अते पवित्र शास्त्र नूं दोहराण विच तुहाडा साथ दिता। अगर जरूरी है तां इस नूं कई वार दोहराओ। उदाहरण, दुष्ट आत्मियो तुसीं हारे होए हो, मसीह यस्सू ने तुहानूं कुचल दिता अते नीवां कर दिता है, तुसीं कमजोर अते शक्तिहीन हो, हुणे बाहर निकल जाओ। उस दे सामर्थी नाम विच मैं तुहानूं बंधदा अते कुचलदा हाँ, तुसीं अंदर नहीं रह सकदे अते ना ही मेरे विरुद्ध कुछ कर सकदे हो। मसीह यस्सू दे नाम अते अधिकार नाल मैं तुहानूं कढदा हाँ, तुहाडे कम नाश कर दिते गए हन, तुसीं असफल हो चुके हो, तुसीं मौजूद नहीं रह सकदे। शक्तिहीन दुष्ट शक्तियो हुणे चलियां जाओ। पिता ने जौन नूं अंधकार दे वस विचों छुड़ा लिया है, इस कारण तैनूं इत्थे कोई अधिकार जां जगह नहीं है। मसीह यस्सू परमेश्वर है अते तुहानूं कढ़िया जांदा है। मसीह यस्सू दा लहू जौन दे उपर है अते तैनूं इत्थे कोई अधिकार नहीं है। मसीह यस्सू दे नाम विच मैं छुटकारे दा हुक्म दिंदा हाँ। नोट, अगर व्यक्ति बेहोश हो जांदा है तां दुष्ट शक्ति नूं चुप रहण दा हुक्म दिओ अते व्यक्ति नूं निरंतर नाम लै के बुलाउंदे रहो जद तक कि वह होश विच नहीं आ जांदा अते तुहाडे नाल मिल के दुष्ट दा विरोध करन दे योग नहीं हो जांदा। अठवां कदम, सकारात्मक अते नकारात्मक अनुभवां बारे पुछदे होए छेवें कदम नूं दोहराओ। अगर व्यक्ति आजाद है तां नौवें कदम वल वधो, अगर आजाद नहीं है तां सत्तवें अते अठवें कदम नूं उदों तक दोहराओ जदों तक व्यक्ति आजाद ना हो जावे। नौवां कदम, छुटकारे लिए परमेश्वर का धन्यवाद करो। अंधकार द्वारा राज कीते स्थानां उपर पवित्र आत्मा दे भरन लई बेनती करो। उस व्यक्ति नूं वध तो वध लोकां नूं गवाही दसण बारे कहो। बीमारी फैलाउण वाले दुष्ट आत्मे कई बार वापस आ जांदे हन अते व्यक्ति अंदर बीमारी नूं दुबारा पाउण दा अते उस व्यक्ति नूं अंदरों बीमार करन दा दुबारा यतन करदे हन। उसे तरीके कुछ दुष्ट आत्मे अपने खोए गए स्थान नूं दुबारा प्राप्त करन दा यतन करदे हन। हमेशा दे छुटकारे लई व्यक्ति नूं मसीह यस्सू दी जित पवित्र आत्मा विश्वास दा अधिकार सिखाउण नाल भविख दे लक्षणां दा विरोध करन विच सहायता करदा है। झुंड जां व्यक्तिगत तौर उत्ते विचारे जाण वाले कुछ उपयोगी प्रश्न। पहला प्रश्न, इस अध्याय नूं पढ़न तो पहलां की तुसीं दुष्ट आत्मिआं दी मौजूदगी अते कम्मां बारे अते उहनां नूं कढ़न विच साडी भूमिका बारे विश्वास करदे सी? दूजा प्रश्न, इस अध्याय नूं पढ़न तो पहलां शैतानी गतिविधि नूं समझण विच तुसीं किन्ने योग सी? की तुसी स्पष्ट शैतानी प्रगटीकरण देखिया है? आत्मिक समझ विच तुसी वधेरे पछमी हो जां पूर्वी हो? प्रश्न तीजा, सूखम शैतानी गतिविधि नूं पढ़न दौरान की तुसी अपने जीवन विच संभव शैतानी शक्तियां दे कम्मां तों जाणू होए हो? अगर हाँ तां किहड़े दुष्ट आत्मिआं नूं बरीकी नाल तुसी वेख्या कि उह कम कर रहे हन? प्रश्न चौथा, किवें ना समझण कारण असी पाप विरुद्ध अपने संघर्ष नूं निरंतर दुख देण वालियां दुष्ट शक्तियां दे थां उत्ते शरीरकता नूं समझ लैंदे हां? की कोई शरीरकता नाल संघर्ष हन जिन्हां नूं तुसी हुण शैतानी व्यक्तित्व दे रूप विच पछाण चुके हो? प्रश्न पंजवां, अपने आप नूं तिन्न प्रश्न पुछो। की उन्हां तिन्नां विचों तुसी एक दा उत्तर हाँ विच दे सकदे हो? की कोई अजिहा व्यक्ति है जिस नाल मिल के तुसीं अपने छुटकारे लई प्रार्थना कर सकते हो? प्रार्थना करन लई समा निश्चित करो। प्रश्न छेवां, इस आयत नूं विचारो। सो जो तुसीं कुछ चाहुंदे हो जो मनुख तुहाडे नाल करन, तुसीं भी उन्हां नाल उवें ही करो। जे कोई छुटकारे लई तुहाडे कोल आउंदा है, उस नूं प्यार आदर अते इज्जत देण लई उपयोगी तरीकियां दी एक सूची बनाओ। प्रश्न सत्तवां, साढ़े अधिकार पूर्ण हुक्म परमेश्वर दे पूरे किते कम्मां उपर किवें निर्भर हन? प्रश्न अठवां, तुसी अपने जीवन अते प्रभाव खेतर विच इस अध्याय नूं उपयोगी तरीके नाल किवें लागू कर सकते हो? प्रार्थना पूर्वक अपने इलाके दे अजिहे लोकां दी सूची बनाओ जो शैतानी शक्तियां तो प्रभावित हन। पवित्र आत्मा नूं सेवकाई दे दरवाजे खोलण लई बेनती करो। जाओ अते पुछो कि ओह अपने छुटकारे लई प्रार्थना कर सकते हन।